ਕੋ ਸਿਮਰਹ ਸੇ ਤਨਵੰਤੇ ਪ੍ਰਭ ਕੋ ਸਿਮਰਹ ਸੇ ਪਤਵੰਤੇ
ਸਾਰੇ ਗੁਰੂ ਪਿਆਰੇ ਮਾਈ ਭਾਈ ਮਨੋਵਿਰਤੀਆਂ ਨੂੰ ਇਕਾਗਰ ਕਰੋ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਗੁਰੂ ਦੀ ਹਰ ਗੱਲ ਸਾਡੀ ਸਮਝ ਵਿੱਚ ਆ ਜਾਏ ਇਹ ਔਖਾ ਵੀ ਹੈ ਕਿਉਂਕਿ ਸਾਡੇ ਵਿਚਾਰ ਨੀਵੇਂ ਨੇ ਗੁਰੂ ਦੇ ਵਿਚਾਰ ਉੱਚੇ ਨੇ ਜਿਨ੍ਹਾਂ ਚੀਜ਼ਾਂ ਤੋਂ ਗੁਰੂ ਰੋਕਦਾ ਹੈ ਅਸੀਂ ਉਹਨਾਂ ਚੀਜ਼ਾਂ ਨਾਲ ਜੁੜੇ ਹੋਏ ਹਾਂ ਗੁਰੂ ਦੀ ਗੱਲ ਵੱਲ ਅਸੀਂ ਕਦੇ ਬਹੁਤਾ ਧਿਆਨ ਨਹੀਂ ਦਿੱਤਾ ਪਰਮਾਰਥ ਦੇ ਰਸਤੇ 'ਤੇ ਚੱਲਦਿਆਂ ਇਹ ਜ਼ਰੂਰੀ ਹੈ ਕਿ ਗੁਰੂ ਦੇ ਬਚਨਾਂ ਵੱਲ ਧਿਆਨ ਦਿੱਤਾ ਜਾਏ ਤਾਂ ਕਿ ਗੁਰੂ ਦੇ ਬਚਨਾਂ ਨੂੰ ਮੰਨ ਕੇ ਮਨੁੱਖ ਪਰਮਾਰਥ ਦੀ ਮੰਜ਼ਿਲ 'ਤੇ ਪਹੁੰਚ ਸਕੇ ਬਾਣੀ ਨੇ ਐਸੇ ਬਚਨ ਕਹੇ ਨੇ ਕਿ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਐਸਾ ਜ਼ਿਕਰ ਵੀ ਬਾਣੀ ਵਿੱਚ ਆਇਆ ਹੈ ਕਿ ਅੱਜ ਤੱਕ ਕਿਸੇ ਨੂੰ ਗੁਰੂ ਤੋਂ ਬਿਨਾਂ ਈਸ਼ਵਰ ਦੀ ਪ੍ਰਾਪਤੀ ਨਹੀਂ ਹੋਈ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕਹੇ ਹੋਏ ਬਚਨ ਹਨ ਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉਂ ਸੁਣੇ ਅੰਦਰ ਖੇਤ ਗੁਰਦੇਵ ਜੀ ਕਹਿੰਦੇ ਨੇ ਅਗਰ ਕੋਈ ਵਿਅਕਤੀ ਗੁਰੂ ਨੂੰ ਤਾਂ ਯਾਦ ਨਹੀਂ ਕਰਦਾ ਪਰ ਆਪਣੇ ਮਨ ਵਿੱਚ ਬੜਾ ਸੁਚੇਤ ਹੈ ਚਤੁਰ ਹੈ ਸਮਝਦਾਰ ਖਵਾਉਂਦਾ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਤੋਂ ਬਿਨਾਂ ਉਸ ਦੀ ਹਾਲਤ ਐਸੀ ਹੋਏਗੀ ਛੁੱਟੇ ਤਿਲ ਬੁਆੜ ਜਿਉਂ ਸੁਣੇ ਅੰਦਰ ਖੇਤ ਜਿਵੇਂ ਕਿਸਾਨ ਆਪਣੀ ਖੇਤੀ ਵਿੱਚ ਤਿਲਾਂ ਦੇ ਬੀਜ ਬੀਜਦਾ ਹੈ ਬੂਟੇ ਜਨਮ ਲੈਂਦੇ ਨੇ ਵੱਡੇ ਹੁੰਦੇ ਨੇ ਉਹਨਾਂ ਨੂੰ ਫੁੱਲ ਲੱਗਦੇ ਨੇ ਡੋਡੀਆਂ ਲੱਗਦੀਆਂ ਉਹਨਾਂ ਵਿੱਚ ਬਕਾਇਦਾ ਤਿਲ ਹੁੰਦੇ ਨੇ ਪਰ ਉਹਨਾਂ ਸਾਰਿਆਂ ਬੂਟਿਆਂ ਵਿੱਚੋਂ ਕਈ ਬੂਟੇ ਐਸੇ ਹੁੰਦੇ ਨੇ ਜਿਹੜੇ ਉੱਗਦੇ ਵੀ ਨੇ ਪ੍ਰਫੁੱਲਤ ਵੀ ਹੁੰਦੇ ਨੇ ਦੂਸਰਿਆਂ ਨਾਲੋਂ ਜ਼ਿਆਦਾ ਫੈਲਾਓ ਵੀ ਉਹਨਾਂ ਦਾ ਹੁੰਦਾ ਹੈ ਉਹਨਾਂ ਨੂੰ ਫੁੱਲ ਵੀ ਲੱਗਦੇ ਨੇ ਉਹਨਾਂ ਨੂੰ ਡੋਡੀਆਂ ਵੀ ਲੱਗਦੀਆਂ ਨੇ ਪਰ ਉਹਨਾਂ ਡੋਡੀਆਂ ਵਿੱਚ ਤਿਲਾਂ ਦੇ ਦਾਣੇ ਨਹੀਂ ਹੁੰਦੇ ਉਹਨਾਂ ਡੋਡੀਆਂ ਦੇ ਵਿੱਚੋਂ ਨਿਕਲ ਕੇ ਸਵਾ ਪੱਤਿਆਂ ਦੇ ਉੱਤੇ ਪੈ ਜਾਂਦੀ ਹੈ ਪਰ ਕਿਸਾਨ ਇਹ ਗੱਲ ਜਾਣ ਲੈਂਦਾ ਹੈ ਕਿ ਇਹ ਬੁਆੜ ਤਿਲ ਹੈ ਇਸ ਵਿੱਚ ਤਿਲ ਨਹੀਂ ਹਨ ਉਸ ਬੂਟੇ ਨੂੰ ਉਹ ਦੂਸਰੇ ਬੂਟਿਆਂ ਦੇ ਨਾਲ ਕੱਟਦਾ ਨਹੀਂ ਕਿਉਂਕਿ ਸੋਚਦਾ ਹੈ ਇਸ ਵਿੱਚੋਂ ਦਾਣੇ ਨਹੀਂ ਨਿਕਲਣੇ ਤਿਲ ਨਹੀਂ ਨਿਕਲਣੇ ਇਸ ਕਰਕੇ ਇਸ ਦੀ ਗਾਉਣ ਦੀ ਖੇਚਲ ਪੈ ਗਈ ਉਹ ਉਹਨਾਂ ਬੂਟਿਆਂ ਨੂੰ ਛੱਡ ਦਿੰਦਾ ਹੈ ਗੁਰੂ ਸਾਹਿਬ ਜੀ ਬਚਨ ਕਹਿ ਦਿੰਦੇ ਨੇ ਕਿ ਖੇਤਾਂ ਅੰਦਰ ਛੁੱਟਿਆ ਕਉ ਨਾਨਕ ਸੌ ਨਾ ਜਿਹੜੇ ਤਿਲਾਂ ਦੇ ਬੁਆੜ ਬੂਟੇ ਕਿਸਾਨ ਆਪਣੇ ਖੇਤਾਂ 'ਚ ਛੱਡ ਦਿੰਦੇ, ਐਸਾ ਨਹੀਂ ਕਿ ਉਹਨਾਂ ਦਾ ਕੋਈ ਮਾਲਕ ਨਹੀਂ ਹੁੰਦਾ, ਬਲਕਿ ਗੁਰਦੇਵ ਜੀ ਕਹਿੰਦੇ ਸੈਂਕੜੇ ਹੀ ਉਹਨਾਂ ਦੇ ਮਾਲਕ ਹੁੰਦੇ ਨੇ, ਔਰ ਉਹਨਾਂ ਦੇ ਮਾਲਕ ਉਹ ਲੋਕ ਬਣਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੱਢ ਕੇ ਜਾ ਕੇ ਬਾਲਣਾ ਹੁੰਦਾ। ਉਹ ਬੂਟੇ ਨੂੰ ਵੱਢ ਲੈਂਦੇ ਨੇ, ਸੁੱਕ ਜਾਂਦਾ ਬੂਟਾ, ਫਿਰ ਉਹਨੂੰ ਬਾਲ ਕੇ ਆਪਣੇ ਘਰ ਦੇ ਰੋਟੀਆਂ ਪਕਾਉਂਦੇ ਨੇ, ਭੋਜਨ ਬਣਾਉਂਦੇ ਨੇ, ਜੋ ਵੀ ਕਰਦੇ ਨੇ ਘਰ ਦਾ ਕੰਮ ਕਾਜ, ਚੁੱਲ੍ਹੇ 'ਚ ਬਾਲਣਾ ਹੈ ਉਸਨੂੰ। ਇਸ ਲਈ ਉਸਦੇ ਸੈਂਕੜੇ ਮਾਲਕ ਹੋ ਗਏ। ਗੁਰੂ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਜੀਵ ਦੀ ਦਸ਼ਾ ਜਿਹੜੀ ਹੈ ਉਹ ਬੁਆਰ ਤਿਲ ਵਰਗੀ ਹੈ। ਇਹ ਆਪਣੇ ਆਪ ਵਿੱਚ ਕਿੰਨਾ ਸਮਝਦਾਰ ਪਿਆ ਬਣੇ, ਕਿੰਨਾ ਆਪਣੇ ਆਪ ਨੂੰ ਨੇਕ ਕਹੇ, ਚੰਗੇ ਵਿਚਾਰਾਂ ਵਾਲਾ ਕਹੇ, ਕਿੰਨਾ ਆਪਣੇ ਆਪ ਵਿੱਚ ਚਤੁਰ ਹੋਵੇ, ਸੁਜਾਨ ਹੋਵੇ, ਪਰ ਗੁਰੂ ਸਾਹਿਬ ਜੀ ਕਹਿੰਦੇ ਈਸ਼ਵਰ ਦੇ ਦਰ ਤੇ ਪ੍ਰਵਾਨ ਨਹੀਂ ਹੋਏਗਾ, ਕਿਉਂਕਿ ਇਹ ਬੁਆਰ ਤਿਲ ਵਰਗਾ ਹੈ। ਅਤੇ ਐਸਾ ਵੀ ਅਸੀਂ ਨਹੀਂ ਕਹਿ ਸਕਦੇ ਕਿ ਇਸਨੂੰ ਕੋਈ ਆਪਣਾ ਨਹੀਂ ਕਹੇਗਾ, ਬਲਕਿ ਸੈਂਕੜੇ ਉਹ ਲੋਕ ਆਪਣਾ ਕਹਿਣਗੇ ਜਿਨ੍ਹਾਂ ਨੇ ਇਸ ਨੂੰ ਬੁਆੜ ਤਿਲ ਵਾਂਗ ਬਾਲਣਾ ਹੈ। ਅਸੀਂ ਦੇਖਦੇ ਸੰਸਾਰਕ ਸਾਂਝ ਕਿਸ ਗੱਲ ਦੀ ਹੈ? ਬਾਣੀ ਨੇ ਬਚਨ ਕਹਿ, ਸਭ ਕਹੋ ਨਿਵੈ ਆਪ ਕਹੋ, ਪਰ ਕਹੋ ਨਿਵੈ ਨਾ ਖੋਏ। ਹਰ ਬੰਦਾ ਆਪਣੀ ਗਰਜ ਵਾਸਤੇ ਨਹੀਂ ਹੁੰਦਾ ਹੈ, ਆਪਣੇ ਲਈ ਨਹੀਂ ਹੁੰਦਾ ਹੈ, ਕਿਸੇ ਪਰਾਏ ਲਈ ਨਹੀਂ। ਉਹ ਕਿਸੇ ਨਾਲ ਸਾਂਝ ਸਥਾਪਿਤ ਕਰਦਾ ਤਾਂ ਆਪਣੀ ਗਰਜ ਲਈ। ਗਰਜ ਤੋਂ ਬਿਨਾਂ ਸਾਂਝ ਹੁੰਦੀ ਨਹੀਂ। ਹੁਣ ਤੁਹਾਡੀ ਪੁੱਤਰ ਨਾਲ ਸਾਂਝ ਹੈ, ਆਖਰ ਕੋਈ ਗਰਜ ਹੈ? ਜੇ ਤੁਸੀਂ ਇਹ ਸੋਚੋ, ਕਈ ਵਾਰ ਲੜਦੇ ਹੋ, ਕਹਿੰਦੇ ਹੋ ਪੁੱਤਰ ਨੂੰ ਮੇਰੀ ਤੇਰੇ ਨਾਲ ਕੋਈ ਗਰਜ ਨਹੀਂ। ਗਰਜ ਹੈ, ਤਾਂ ਹੀ ਪੁੱਤਰ ਨੂੰ ਜਨਮ ਦਿੱਤਾ ਗਿਆ ਹੈ। ਪਰ ਬਾਣੀ ਨੇ ਐਸੇ ਬਚਨ ਕਹੇ ਨੇ ਕਿ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸ। ਅੱਜ ਵਿਗਿਆਨ ਦਾ, ਸਾਇੰਸ ਦਾ ਯੁੱਗ ਹੈ। ਅੱਜ ਮਾਤਾ ਦੇ ਉਦਰ ਵਿੱਚ ਬੱਚੇ ਨੂੰ ਚੈੱਕ ਕਰ ਲਿਆ ਜਾਂਦਾ ਹੈ ਕਿ ਲੜਕਾ ਹੈ ਜਾਂ ਲੜਕੀ ਹੈ। ਪੁਰਾਣੇ ਸਮਿਆਂ ਵਿੱਚ ਐਸਾ ਨਹੀਂ ਸੀ। ਮਾਤਾ ਦੇ ਉਦਰ ਵਿੱਚ ਬੱਚਾ ਹੈ, ਮਾਂ ਨੂੰ ਐਸਾ ਗਿਆਨ ਨਹੀਂ ਕਿ ਲੜਕੀ ਹੈ ਜਾਂ ਲੜਕਾ ਹੈ। ਪਰ ਮਾਂ ਨੇ ਇੱਕ ਆਸ ਜ਼ਰੂਰ ਲਾਈ ਹੈ ਕਿ ਮੇਰੇ ਘਰ ਵਿੱਚ ਲੜਕਾ ਜਨਮ ਲੈ। ਗੁਰਦੇਵ ਜੀ ਕਹਿੰਦੇ ਨੇ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ। ਅਤੇ ਉਹ ਆਸਾ ਕਿਉਂ ਲਾ ਕੇ ਬੈਠੀ ਹੈ ਕਿ ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ। ਵੱਡਾ ਹੋਏਗਾ, ਧਨ ਕਮਾ ਕੇ ਲਿਆਏਗਾ, ਸਾਡੇ ਬੁਢਾਪੇ ਦਾ ਸਹਾਰਾ ਬਣੇਗਾ। ਇਹ ਗਰਜ਼ ਹੈ ਤੁਹਾਨੂੰ ਪੁੱਤਰ ਤੱਕ, ਪੁੱਤਰ ਨੂੰ ਤੁਹਾਡੇ ਤੱਕ ਗਰਜ਼ ਹੈ, ਹਰ ਮਿੱਤਰ ਨੂੰ ਮਿੱਤਰ ਨਾਲ ਗਰਜ਼ ਹੈ। ਗਰਜ਼ ਕਰਕੇ ਜੀਵ ਇੱਕ ਦੂਸਰੇ ਨਾਲ ਜੁੜਿਆ ਹੋਇਆ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਉਹ ਲੋਕ ਜਿਨ੍ਹਾਂ ਨੇ ਇਸ ਨੂੰ ਬੁਆੜ ਤਿਲ ਦੇ ਬੂਟੇ ਵਾਂਗ ਬਾਲਣਾ ਹੈ, ਉਹ ਇਹਦੇ ਨਾਲ ਸਾਂਝ ਪੈਦਾ ਕਰਦੇ ਨੇ। ਆਪਣਾ ਹੈ, ਮੇਰਾ ਪਿਤਾ ਹੈ, ਮੇਰਾ ਚਾਚਾ ਤਾਇਆ ਹੈ, ਮੇਰਾ ਹੈ। ਤੁਸੀਂ ਦੇਖਿਆ ਅਮੀਰ ਹੋ ਜਾਏ ਵਿਅਕਤੀ, ਉਹਨੂੰ ਸਾਰੇ ਕਹਿੰਦੇ ਨੇ ਸਾਡਾ ਹੈ, ਪਰ ਜੇ ਗਰੀਬ ਹੋ ਜਾਏ ਫਿਰ ਅਮੀਰ ਕਦੇ ਨਹੀਂ ਕਹਿੰਦਾ ਉਹ ਮੇਰਾ ਹੈ। ਉਹ ਕਦੇ ਨਹੀਂ ਕਹੇਗਾ ਮੇਰਾ ਭਰਾ ਹੈ, ਭਾਵੇਂ ਗਰੀਬ ਹੈ, ਮੇਰਾ ਭਾਈ ਹੈ, ਐਸਾ ਨਹੀਂ ਕਹੇਗਾ। ਕਿਉਂਕਿ ਉਹ ਅਮੀਰ ਹੈ, ਉਸਦੀ ਮਾਇਆ ਨੇ ਮਤ ਮਾਰ ਦਿੱਤੀ, ਉਹਨੂੰ ਸੰਸਾਰਕ ਰਿਸ਼ਤਾ ਵੀ ਭੁੱਲ ਗਿਆ, ਕੋਈ ਗਰਜ਼ ਨਹੀਂ ਰਹੀ ਉਸ ਤੱਕ। ਇਸ ਕਰਕੇ ਉਸਦੀ ਸਾਂਝ ਉਸ ਨਾਲੋਂ ਟੁੱਟ ਗਈ। ਗੁਰੂ ਸਾਹਿਬ ਜੀ ਦੇ ਕਹੇ ਹੋਏ ਅਨੇਕਾਂ ਬਚਨ ਐਸੇ ਨੇ ਜਿਨ੍ਹਾਂ ਨੂੰ ਅਸੀਂ ਪੜ੍ਹ ਜਾਂਦੇ ਹਾਂ, ਪਰ ਪੜ੍ਹਨ ਤੋਂ ਬਾਅਦ ਉਹਨਾਂ ਦੀ ਵਿਚਾਰ ਨਹੀਂ ਕਰਦੇ। ਹੁਣ ਅਸੀਂ ਮਾਇਆ ਨੂੰ, ਪੈਸੇ ਨੂੰ ਧਨ ਕਹਿੰਦੇ, ਪਰ ਬਾਣੀ ਨੇ ਉਸੇ ਰੁਪਏ ਪੈਸੇ ਨੂੰ ਕੱਚਾ ਧਨ ਕਿਹਾ। ਹੁਣ ਇਹਦਾ ਮਤਲਬ ਧਨ ਕੋਈ ਹੋਰ ਹੋਏਗਾ? ਕੱਚਾ ਧਨ ਅਤੇ ਸੱਚਾ ਧਨ, ਇਹਦੇ ਵਿੱਚ ਅੰਤਰ ਹੈ। ਹੁਣ ਗੁਰੂ ਸਾਹਿਬ ਜੀ ਨੇ ਇੱਥੇ ਪੰਕਤੀ ਪੜ੍ਹੀ, ਕਹੀ ਹੈ, ਆਪ ਜੀ ਨੇ ਸੁਣੀ ਹੈ, ਭਾਈ ਸਾਹਿਬ ਜੀ ਨੇ ਪੜ੍ਹੀ ਹੈ ਕਿ ਪ੍ਰਭ ਕੌ ਸਿਮਰੈ ਸੇ ਧਨਵੰਤੇ। ਇਹ ਗੱਲ ਵਿਚਾਰਨੀ ਪੈ ਗਈ ਕਿ ਪ੍ਰਭੂ ਦੇ ਸਿਮਰਨ ਵਾਲੇ पास केड़ा तन हुंदा, क्योंकि तन दी रूपरेखा एक नहीं रही, कदे हमेशा बदलती रही है। कदे कोई पुराना समा हुंदा सी जिस व्यक्ति पास बहुते घोड़े हुंदे सन उन्हूं लोग धनवान गिणदे सन, और ये कहंदे सन इस दे पास असल धन है। फिर समा आया जिस पास हाथी बहुते ने उस व्यक्ति नूं धनवान गिणे जांदा, और लोग ये कहंदे सन कि इस दे पास गज धन है। फिर समा आया जिस व्यक्ति पास गऊं बहुतियां सन लोग उसनू धनवान गिणन लग पे, और ये कहंदे सन कि इस पास गौ धन है। फिर समा बदली होया, मनुख ने कदे किसे समय विच मनुख दियां हड्डियां नाल भी व्यापार कीता, उन्हूं उन्हें धन समझ लिया। हड्डियां देनियां समान लैना, हड्डियां लैनियां समान देना। फिर सहजे सहजे मनुख ने सिक्के खड़े पत्थर दे गीटियां नाल मनुख व्यापार करता रहा। कदे ऐसा समा भी आया हिंदुस्तान की धरती ते, ये गल कही जाती कि एक ऐसा बादशाह जिसका नाम कारू सी, उसने चमड़े दे सिक्के भी चलाए, लोग उसनू धन कहंदे रहे। अज समय है जिस पास करंसी नोट बहुते ने, जिस पास सोना है चांदी है, लोग कहंदे धनवान है। पर साहब सतगुरु सच्चे पातशाह की दृष्टि होर है। सतगुरु की गल नू सानू समझना पेगा। असी ये नहीं कह सकते कि जिस पास करंसी नोट ने, जिस पास सोना है, जिस पास हीरे जवाहरात ने, चांदी है, वह व्यक्ति धनवान है। हुण साहब सतगुरु सच्चे पातशाह पावन बाणी विच एक ऐसे व्यक्ति की गल करते हैं जिस दे पास सोना बहुत है, जिसका परिवार भी बड़ा वड्डा है। बाणी जिक्र है 1 लख पूत 1.25 लख नाती, तै रावण घर दिया न बाती, चंद सूरज जाके तप्त रसोई, मैं संतर वाके कपड़े धोई, लंका गढ़ सोने का भया, मूर्ख रावण क्या ले गया। रावण दे किले दी कन्ना सतगुरु जी कह रहे सन सोने दिए सन, पर वो मूर्ख रावण संसार तो की लेके गया। जिदे पास सोना चांदी बहुत है, गुरु उसनु समझदार नहीं कहना, बल्कि गुरु उसनु मूर्ख कहना है, मूर्ख रावण क्या ले गया। हुण एक पासे सतगुरु जी कहने प्रभ कौ सिमरै से धनवंत, फिर सानू विचार करनी पेगी कि एक पासे गुरु धन वालियां नू मूर्ख कहना है, एक पासे गुरु कहना प्रभु दा सिमरन करके धनवान हो जाएगा। याद रखियो बाणी ने ऐसे बचन कहे ने कि काचा धन संचय है मूर्ख गावार, जिस माया नू रुपए पैसे नू असी धन कहने हां उन्हूं गुरुदेव जी ने कच्चा धन कहा है, कच्चा धन। ते गुरुदेव जी कहने मनमुख भूले अंध गवार, मूर्ख पुरुष गवार पुरुष उस धन नू वेख के, कच्चे धन नू वेख के भुल गए, रब विसर गया, नाम सिमरन का चेता ना रहा, बाणी विसर गई, सत्संग विसर गया, सेवा विसर गई। सतगुरु ने बचन कहे ने इन माया जगदीश गोसाई तुमरे चरण विसारे, रब दी याद विसर गई, उहदे नाल सांझ टुट गई इस माया करके। पर सतगुरु पातशाह कहंदे ने नाम एक ऐसा धन है, उहदे लई गुरु पातशाह कहंदे इकट्ठा करो, इस लई कहंदे मूर्ख है इकट्ठा करन वाला। उहदे लई कहंदे भाई हर धन संची है भाई, जे हालत पलत हर होए सिखाई, भाई नाम धन इकट्ठा करो, जेड़ा नाम धन तुहाडी लोक ते परलोक दोहां विच सहायता करेगा। जे हालत पलत हर होए सिखाई, फिर पुछया सतगुरु ये माया क्यों कठी ना कर ले जाए, कहण लगे साकती पाप करके विख्या धन संचया, इस माया नू रुपए पैसे नू गुरु जहर कहना है। ਔਰ ਉਹਨਾਂ ਇਕੱਠਾ ਕਰਨ ਵਾਲਿਆਂ ਨੂੰ ਕੀ ਕਹਿੰਦਾ? ਸਾਕਤ। ਸਾਕਤ ਦਾ ਅਰਥ ਹੈ ਨਾਮ ਤੋਹੀਣੇ ਪੁਰਸ਼। ਸਾਕਤੀ ਪਾਪ ਕਰਕੇ ਦਿਖਿਆ ਧਨ ਸੰਚਿਆ, ਤਿੰਨਾਂ ਇੱਕ ਵਿਖ ਨਾਲ ਨਾ ਜਾਈ। ਕਹਿੰਦੇ ਇਹ ਜਿਹੜਾ ਜ਼ਹਿਰ ਰੂਪੀ ਧਨ ਹੈ, ਰੁਪਏ ਪੈਸਾ ਹੈ, ਇਹ ਇੱਕ ਕਦਮ ਵੀ ਬੰਦੇ ਦੇ ਨਾਲ ਨਹੀਂ ਜਾਂਦਾ। ਔਰ ਆਪ ਜੀ ਦੇ ਬਚਨ ਨੇ ਹਲਤਾ ਵਿੱਚ ਸਾਕਤ ਦੁਹੇਲੇ ਭਏ ਹੱਥੋਂ ਛੁਰਕ ਗਿਆ। ਜੇ ਪਹਿਲਾਂ ਇਸ ਲੋਕ ਵਿੱਚ ਰਹਿੰਦੇ ਹਾਂ, ਧੰਨਵਾਨ ਹੋ ਕੇ ਕੋਈ ਗਰੀਬ ਹੋ ਜਾਏ ਤੇ ਲੋਕਾਂ ਨੂੰ ਮੈਂ ਆਪਣੀਆਂ ਅੱਖਾਂ ਨਾਲ ਪਾਗਲ ਹੋਇਆ ਵੇਖਿਆ। ਹਲਤਾ ਵਿੱਚ ਸਾਕਤ ਦੁਹੇਲੇ ਭਏ, ਇਸ ਲੋਕ ਵਿੱਚ ਇਹ ਧਨ ਛੁੱਟ ਜਾਏ ਤਾਂ ਦੁਖੀ ਹੋ ਜਾਂਦੇ ਨੇ। ਅੱਗੇ ਪਲਤ ਸਾਕਤ ਹਰ ਦਰਗਾਹ ਢੋਈ ਨਾ ਪਾਈ। ਅੱਗੇ ਪ੍ਰਲੋਕ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਧਨ ਨਾਲ ਢੋਈ ਨਹੀਂ ਮਿਲਦੀ। ਹੁਣ ਇੱਥੇ ਤੁਸੀਂ ਅਰਬਾਂ ਰੁਪਏ ਇਕੱਠੇ ਕਰ ਲਓ, ਮਕਾਨ ਬਣਾ ਲਓ, ਤੇ ਕੀ ਉਸ ਧਨ ਨਾਲ ਅੱਗੇ ਮਕਾਨ ਬਣਾ ਸਕਦੇ ਹੋ? ਬਾਣੀ ਨੇ ਬਚਨ ਕਹਿ ਜੇ ਅੱਗੇ ਜਗ੍ਹਾ ਲੈਣੀ ਹੈ ਤੇ ਫਿਰ ਤਾਂ ਬਈ ਤੈਨੂੰ ਕੁਝ ਹੋਰ ਕਰਨਾ ਪਏਗਾ। ਸਤਿਗੁਰ ਸਿੱਤੀ ਦਿੱਤਿਆਂ ਦਰਗਾਹ ਪਾਈਏ ਠਾਓ, ਉੱਥੇ ਥਾਂ ਲੈਣੀ ਹੈ ਤਾਂ ਤੈਨੂੰ ਗੁਰੂ ਨਾਲ ਪ੍ਰੇਮ ਕਰਨਾ ਪਏਗਾ, ਗੁਰੂ ਨਾਲ ਜੁੜਨਾ ਪਏਗਾ। ਇਹ ਪਾਪ ਰੂਪੀ ਧਨ ਮਾਇਆ ਜਿਹੜੀ ਹੈ, ਸਾਕਤੀ ਪਾਪ ਕਰਕੇ ਦਿਖਿਆ ਧਨ ਸੰਚਿਆ, ਤਿੰਨਾਂ ਇੱਕ ਵਿਖ ਨਾਲ ਨਾ ਜਾਈ। ਵਿਖ ਹੁੰਦੀ ਕਦਮ, ਇੱਕ ਕਦਮ ਵੀ ਨਾਲ ਨਹੀਂ ਜਾਂਦਾ। ਥਲਤਾ ਵਿੱਚ ਸਾਕਤ ਦੁਹੇਲੇ ਭਏ ਹੱਥੋਂ ਛੁੜਕ ਗਿਆ, ਅੱਗੇ ਪਲਤ ਸਾਕਤ ਹਰ ਦਰਗਾਹ ਢੋਈ ਨਾ ਪਾਈ। ਇੱਕ ਪਾਸੇ ਨਾਮ ਰੂਪੀ ਧਨ ਹੈ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਹਾਲਤ ਪਲਤ ਹਰ ਧਨ ਹੈ ਕੀ ਭਗਤਾਂ ਕੋ ਮਿਲੀ ਵਡਿਆਈ। ਇੱਕ ਉਹ ਲੋਕ ਨੇ ਜਿਨ੍ਹਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ, ਉਹਨਾਂ ਦੀ ਲੋਕ ਇਸ ਲੋਕ ਵਿੱਚ ਵੀ ਜੈ ਜੈਕਾਰ ਹੋਈ, ਉਹਨਾਂ ਨੂੰ ਪ੍ਰਲੋਕ ਵਿੱਚ ਵੀ ਵਡਿਆਈ ਮਿਲੀ। ਬਾਣੀ ਚ ਐਸੇ ਲੋਕਾਂ ਦਾ ਜ਼ਿਕਰ ਆਇਆ ਹੈ। ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਚ ਬਚਨ ਕਹੇ ਨੇ ਕਿ ਜਿਹੜੇ ਲੋਕ ਨਾਮ ਨਾਲ ਜੁੜੇ, ਜਿਸ ਨੀਚ ਕੋਈ ਨਾ ਜਾਣੈ, ਨਾਮ ਜਪ ਉਹ ਚੌਕੁੰਟ ਮਾਨੈ, ਜਿਸ ਪਾਪੀ ਕੋ ਮਿਲਾ ਨਾ ਠੋਈ, ਸਰਣ ਆਵੇ ਤਾਂ ਨਿਰਮਲ ਹੋਈ। ਉਹਨਾਂ ਕੋਲ ਨਾਮ ਰੂਪੀ ਧਨ ਸੀ ਜਿਸ ਨਾਲ ਉਹ ਚਾਰੇ ਕੁੰਡਾਂ ਵਿੱਚ ਜਾਣੇ ਗਏ। ਇਸ ਧਨ ਨਾਲ ਤੁਸੀਂ ਆਪਣੇ ਸ਼ਹਿਰ ਵਿੱਚ ਜਾਣੇ ਜਾ ਸਕਦੇ ਹੋ, ਆਪਣੀ ਸਟੇਟ ਵਿੱਚ ਜਾਣੇ ਜਾ ਸਕਦੇ ਹੋ, ਆਪਣੇ ਮੁਲਕ ਵਿੱਚ ਜਾਣੇ ਜਾ ਸਕਦੇ ਹੋ, ਪਰ ਚਾਰਾਂ ਕੁੰਡਾਂ ਵਿੱਚ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਬਚਨ ਕਰਦੇ ਨੇ, ਪ੍ਰਭ ਕੌ ਸਿਮਰੈ ਸੇ ਧਨਵੰਤੇ। ਜਿਹੜੇ ਰੱਬ ਦਾ ਸਿਮਰਨ ਕਰਨ ਵਾਲੇ ਨੇ ਉਹ ਧਨਵਾਨ ਹੋ ਜਾਂਦੇ ਨੇ। ਸੁਖਮਨੀ ਸਾਹਿਬ ਜੀ ਦੀ ਬਾਣੀ ਤੁਸੀਂ ਪੜ੍ਹਦੇ ਹੋ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਡੇ ਲਈ ਇੱਕ ਬਹੁਤ ਮਹਾਨ ਪਰਉਪਕਾਰ ਸਾਡੇ ਤੇ ਕੀਤਾ। ਉਹ ਕੀ ਸੀ? ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੇ ਗੁਰੂਆਂ ਦੀ ਬਾਣੀ ਲੈ ਕੇ ਉਹਨੂੰ ਇਕੱਠਿਆਂ ਕਰਕੇ ਬੀੜ ਬੰਨਣੀ। ਜਦੋਂ ਆਪ ਬਾਬਾ ਮੋਹਨ ਜੀ ਪਾਸੋਂ ਪੋਥੀਆਂ ਲੈ ਕੇ ਆਏ ਗੋਇੰਦਵਾਲ ਸਾਹਿਬ ਤੋਂ, ਪਹਿਲਾਂ ਭੇਜਿਆ, ਜਾਓ ਬਾਬਾ ਬੁੱਢਾ ਜੀ ਤੁਸੀਂ ਜਾਓ। ਬਾਬਾ ਬੁੱਢਾ ਜੀ ਗਏ, ਬਾਬਾ ਮੋਹਨ ਜੀ ਸਮਾਧੀ ਸਥਿਤ ਸਨ, ਦਰਵਾਜ਼ਾ ਖੜਕਾਉਂਦੇ ਰਹੇ, ਆਵਾਜ਼ਾਂ ਦਿੰਦੇ ਰਹੇ, ਦਰਵਾਜ਼ਾ ਨਾ ਖੁੱਲਿਆ, ਵਾਪਸ ਆ ਗਏ। ਭਾਈ ਗੁਰਦਾਸ ਜੀ ਗਏ, ਵਾਪਸ ਆ ਗਏ, ਦਰਵਾਜ਼ਾ ਹੀ ਨਹੀਂ ਖੁੱਲਿਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਨਿਮਰਤਾ ਦੇ ਪੁੰਜ ਸਤਿਗੁਰੂ ਸੱਚੇ ਪਾਤਸ਼ਾਹ ਆਪ ਗਏ। ਇਤਿਹਾਸ ਦੱਸਦਾ ਨੰਗੇ ਪੈਰੀ ਚੱਲ ਕੇ ਗੋਇੰਦਵਾਲ ਸਾਹਿਬ ਗਏ ਅੰਮ੍ਰਿਤਸਰ ਤੋਂ। ਅੱਜ ਵੀ ਉਹਨਾਂ ਦੀ ਯਾਦ ਵਿੱਚ ਕੁਝ ਲੋਕ ਐਸੇ ਨੇ ਜਿਹੜੇ ਚੌਂਕੀ ਲੈ ਕੇ ਅੰਮ੍ਰਿਤਸਰ ਤੋਂ ਇਕੱਠੇ ਹੋ ਕੇ ਗੁਰਬਾਣੀ ਦੇ ਸ਼ਬਦ ਪੜ੍ਹਦੇ ਹਾਂ, ਗੋਇੰਦਵਾਲ ਸਾਹਿਬ ਜਾਂਦੇ ਨੇ। ਚੌਂਕੀ ਸਾਹਿਬ ਕਹਿੰਦੇ ਨੇ ਉਸ ਮਹੀਨੇ 'ਚ ਇੱਕ ਵਾਰ ਉਹ ਇੱਕ ਕੰਮ ਕਰਦੇ ਨੇ, ਅੰਮ੍ਰਿਤਸਰ ਤੋਂ ਨੰਗੇ ਪੈਰੀ ਗੋਇੰਦਵਾਲ ਸਾਹਿਬ ਜਾਣਾ, ਚਾਹੇ ਗਰਮੀ ਹੋਵੇ ਅਤੇ ਚਾਹੇ ਸਰਦੀ ਹੋਵੇ। ਤਾਂ ਗੁਰੂ ਸਾਹਿਬ ਨੰਗੇ ਪੈਰੀ ਗਏ ਗੋਇੰਦਵਾਲ ਸਾਹਿਬ, ਜਾ ਕੇ ਆਪ ਤਾਨਪੁਰਾ ਲੈ ਕੇ ਬਾਹਰ ਗਲੀ 'ਚ ਬੈਠ ਗਏ। ਬਾਬਾ ਮੋਹਨ ਜੀ ਦੀ ਉਸਤਤ ਕੀਤੀ। ਗੁਰਬਾਣੀ ਵਿੱਚ ਸ਼ਬਦ ਦਰਜ ਹੈ, ਮੋਹਨ ਤੇਰੇ ਉੱਚੇ ਮੰਦਰ ਮਹਿਲਾ ਪਾਰਾ। ਇਹ ਬੜਾ ਲੰਬਾ ਸ਼ਬਦ ਬਾਬਾ ਮੋਹਨ ਜੀ ਦੀ ਉਸਤਤੀ ਵਿੱਚ ਪੜਿਆ। ਉਹਨਾਂ ਦੀ ਸਮਾਧੀ ਖੁੱਲ ਗਈ। ਜਦੋਂ ਸਮਾਧੀ ਖੁੱਲ ਗਈ, ਆ ਕੇ ਦਰਵਾਜ਼ਾ ਖੋਲਿਆ, ਦੇਖਿਆ ਗੁਰੂ ਸਾਹਿਬ ਬੈਠੇ ਨੇ। ਨਮਸਕਾਰ ਕੀਤੀ। ਵੱਡੇ ਸਨ, ਗੁਰੂ ਸਾਹਿਬ ਨੇ ਵੀ ਅੰਦਰ ਨਾਲ ਸਿਰ ਚੁਕਾਇਆ, ਕਿਵੇਂ ਆਏ ਹੋ? ਮਹਾਰਾਜ, ਆਪ ਜੀ ਦੇ ਚਰਨ ਪਾਸਣ ਆਇਆ ਹਾਂ। ਆਪ ਜੀ ਪਾਸ ਵੱਡੇ ਗੁਰੂ ਸਾਹਿਬਾਨ ਦਾ, ਪਹਿਲੇ ਗੁਰੂ ਸਾਹਿਬਾਨ ਦਾ ਖਜ਼ਾਨਾ ਪਿਆ ਹੈ। ਐਸਾ ਮਨ ਵਿੱਚ ਵਿਚਾਰਿਆ ਹੈ ਕਿ ਸਾਰੀ ਬਾਣੀ ਨੂੰ ਇਕੱਤਰ ਕੀਤਾ ਜਾਏ, ਆਪ ਬਖਸ਼ਿਸ਼ ਕਰਦੇ ਹੋ। ਬਾਬਾ ਮੋਹਨ ਜੀ ਨੇ ਉਹ ਪੋਥੀਆਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੇ ਦਿੱਤੀ। ਸਤਿਗੁਰੂ ਪਾਤਸ਼ਾਹ ਨੇ ਉਹ ਪੋਥੀਆਂ ਪਾਲਕੀ ਵਿੱਚ ਰਖਾਈਆਂ ਅਤੇ ਪੋਥੀਆਂ ਲੈ ਕੇ ਅੰਮ੍ਰਿਤਸਰ ਆ ਗਏ। ਉਹਨਾਂ ਪੋਥੀਆਂ ਨੂੰ ਪੜ ਗਏ ਅਤੇ ਬਿਰਾਜਮਾਨ ਕੀਤਾ, ਆਪ ਥੱਲੇ ਸੁੱਤੇ। ਅੱਜ ਵੀ ਜਦੋਂ ਤੁਸੀਂ ਜਾਂਦੇ ਹੋ ਅਕਾਲ ਤਖ਼ਤ ਸਾਹਿਬ 'ਤੇ, ਜਿੱਥੇ ਗੁਰੂ ਸਾਹਿਬ ਦਾ ਸੁਖਾਸਨ ਹੁੰਦਾ ਹੈ, ਉਸ ਪੜੰਗ ਦੇ ਥੱਲੇ ਇੱਕ ਦਰੀ ਵਿਛਾਈ ਜਾਂਦੀ ਗੁਰੂ ਦੀ ਯਾਦ ਵਿੱਚ, ਕਿ ਗੁਰੂ ਸਾਹਿਬ ਪੜੰਗ ਤੋਂ ਥੱਲੇ ਸੁੱਤੇ ਸਨ। ਜਦੋਂ ਆਪ ਜੀ ਨੇ ਪੋਥੀਆਂ ਖੋਲ੍ਹ ਕੇ ਪੜ੍ਹੀਆਂ ਅਤੇ ਆਪ ਜੀ ਕਹਿ ਉੱਠੇ, ਹਮ ਧਨਵੰਤ ਭਾਗਠ ਸੱਚ ਨਾ ਹੈ। ਕਹਿ ਦੁਨੀਆਂ ਦੇ ਲੋਕੋ, ਮੈਂ ਧਨਵਾਨ ਹੋ ਗਿਆ, ਮੈਂ ਚੰਗੇ ਸ੍ਰੇਸ਼ਟ ਭਾਗਾਂ ਵਾਲਾ ਹੋ ਗਿਆ ਹਾਂ, ਮੇਰੇ ਭਾਗ ਚੰਗੇ ਹੋ ਗਏ। ਸਿੱਖਾਂ ਸਵਾਲ ਕੀਤਾ, ਸਤਿਗੁਰੂ ਪਾਤਸ਼ਾਹ ਆਪ ਕਿਵੇਂ ਧਨਵਾਨ ਹੋ ਗਏ? ਕਹਿੰਦੇ, ਹਮ ਧਨਵੰਤ ਭਾਗਠ ਸੱਚ ਨਾ ਹੈ, ਪਰਮੇਸ਼ਵਰ ਦੇ ਸੱਚੇ ਨਾਮ ਨਾਲ ਮੈਂ ਧਨਵਾਨ ਹੋ ਗਿਆ ਹਾਂ। ਅਤੇ ਹੁਣ ਕੀ ਹੋਏਗਾ? ਹਰ ਗੁਣ ਗਾਵੈ ਸਹਿਜ ਸੁਭਾਏ, ਸੁਤੇ ਸਿੱਧ ਰੱਬ ਦੇ ਗੁਣ ਗਾਵਾਂਗੇ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਕਹਿਣ ਲੱਗੇ, ਇਹ ਪੋਥੀਆਂ ਪਿਓ ਦਾਦੇ ਦਾ ਖਜ਼ਾਨਾ ਹੈ, ਮੈਂ ਇਸ ਨੂੰ ਖੋਲ੍ਹ ਕੇ ਵੇਖਿਆ ਹੈ, ਤਾਂ ਮੇਰਾ ਮਨ ਪਾਇਆ ਨਿਧਾਨਾ, ਅਤੇ ਮੈਨੂੰ ਫਿਰ ਐਸਾ ਆਨੰਦ ਆਇਆ ਕਿ ਮੈਨੂੰ ਖਜ਼ਾਨਾ ਮਿਲ ਗਿਆ। ਰਤਨ ਲਾਲ ਜਾਂਕਾ ਕਸ਼ੂ ਨਾ ਮੋਲ। ਕਹਿਣ ਲੱਗੇ, ਪਿਆਰਿਓ, ਇਸ ਬਾਣੀ ਦੀ ਹੀਰੇ ਜਵਾਹਰਾਤ ਕੀਮਤ ਨਹੀਂ ਹੈ, ਪਰੇ ਭੰਡਾਰ ਅਖੂਟ ਅਤੋਲ। ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲੈ ਲਾਏ। ਜਿਹਦੇ ਮੱਥੇ ਤੇ ਨਿਰੰਕਾਰ ਨੇ ਸ੍ਰੇਸ਼ਟ ਲੇਖ ਲਿਖੇ ਨੇ, ਉਸ ਨੂੰ ਇਸ ਖਜ਼ਾਨੇ ਵਿੱਚ ਰਲਾਇਆ ਜਾਏਗਾ, ਉਹ ਇਸ ਖਜ਼ਾਨੇ ਦਾ ਭਾਗੀਦਾਰ ਹੋਏਗਾ। ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕਹੇ ਕਿ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ, ਉਹਨਾਂ ਕੋਲ ਸੱਚਾ ਧਨ, ਨਾਮ ਰੂਪੀ ਧਨ ਆ ਜਾਂਦਾ। ਯਾਦ ਰੱਖੋ, ਜਿਸ ਵਿਅਕਤੀ ਕੋਲ ਨਾਮ ਰੂਪੀ ਧਨ ਆ ਜਾਏ ਨਾ, ਆਹ ਜਿਹੜੀ ਮਾਇਆ ਹੈ ਜਿਹਨੂੰ ਤੁਸੀਂ ਰੁਪਇਆ ਪੈਸਾ ਕਹਿੰਦੇ ਹੋ, ਇਹ ਤਾਂ ਪਿੱਛੇ ਲੱਗੀ ਫਿਰਦੀ ਹੈ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਇਹ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ, ਇਹ ਤਾਂ ਅਸੀਂ ਇਸ ਨੂੰ ਵੱਡੀ ਮੰਨ ਲਿਆ, ਵੱਡੀ ਸਮਝਣ ਲੱਗ ਪਿਆ ਕਿ ਵੱਡੀ ਹੈ, ਪਰ ਨਹੀਂ, ਨਾਮ ਇਸ ਤੋਂ ਵੱਡਾ ਹੈ। ਜਿੱਥੇ ਨਾਮ ਹੈ, ਇਹ ਪਾਣੀ ਭਰਦੀ ਹੈ। ਬਾਣੀ ਨੇ ਬਚਨ ਕਹੇ ਨੇ ਕਿ ਇਹ ਮਾਇਆ ਸਦਾ ਸੁਹਾਗਣ ਹੈ, ਸੁਹਾਗਣ ਕਿਰਪਨ ਕੀ ਪੂਤੀ। ਕਹਿਣ ਲੱਗੇ, ਸੋਮ ਦੀ ਪੁੱਤਰੀ ਹੈ, ਸੇਵਕ ਤਜ ਜਗਤ ਸੰਸੂਤੀ, ਰੱਬ ਦੇ ਪਿਆਰਿਆਂ ਨੂੰ ਛੱਡ ਕੇ ਸੰਸਾਰ ਨਾਲ ਮਿਲ ਰਹੀ ਹੈ। ਸਾਧੂ ਕੇ ਠਾਡੀ ਦਰਬਾਰ, ਸਾਧੂ ਦੇ ਰੱਬ ਦੇ ਪਿਆਰੇ ਦੇ ਦਰਵਾਜ਼ੇ 'ਤੇ ਖੜੀ ਹੈ ਅਤੇ ਖੜ ਕੇ ਬੇਨਤੀ ਕਰਦੀ ਹੈ, ਸ਼ਰਨ ਤੇਰੀ ਮੋਕੋ ਨਿਸਤਾਰ, ਮੈਂ ਤੇਰੀ ਸ਼ਰਨ ਵਿੱਚ ਆਈ ਹਾਂ, ਮੇਰਾ ਨਿਸਤਾਰਾ ਕਰ। ਇਸੇ ਲਈ ਜਦੋਂ ਗੁਰਦੁਆਰਿਆਂ ਵਿੱਚ ਦੂਜੀਆਂ ਤੀਜੀਆਂ ਜਗ੍ਹਾ 'ਤੇ ਕੋਈ ਧਰਮ ਦਾ ਕਾਰਜ ਕਰਨਾ ਹੋਏ, ਤੁਹਾਨੂੰ ਅਪੀਲਾਂ ਕੀਤੀਆਂ ਜਾਂਦੀਆਂ, ਭਾਈ ਆਪਣੀ ਮਾਇਆ ਸਫਲ ਕਰ ਲਓ, ਕਿਉਂਕਿ ਧਰਮ ਦੇ ਕਾਰਜਾਂ 'ਚ ਲੱਗੀ ਸਫਲ ਹੁੰਦੀ ਹੈ। ਆਪਣੇ ਜੀਵਨ ਵਿੱਚ, ਆਪਣੇ ਘਰੇਲੂ ਕੰਮਾਂ 'ਚ ਲੱਗੀ ਸਫਲ ਨਹੀਂ ਹੁੰਦੀ, ਧਰਮ ਦੇ ਕਾਰਜਾਂ 'ਤੇ ਲੱਗ ਕੇ ਨਿਸਤਾਰਾ ਹੁੰਦਾ ਹੈ ਇਸਦਾ। ਤਾਂ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਪਾਵਨ ਬਾਣੀ ਵਿੱਚ ਬਚਨ ਕਰਦੇ ਹਾਂ, ਇਹ ਗੱਲ ਕਹਿ ਰਹੇ ਨੇ ਕਿ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਪਾਸ ਨਾਮ ਰੂਪੀ ਧਨ ਆ ਜਾਂਦਾ, ਔਰ ਜਿਹਨਾਂ ਦੇ ਪਾਸ ਨਾਮ ਰੂਪੀ ਧਨ ਆ ਗਿਆ, ਸਤਿਗੁਰੂ ਨੇ ਬਚਨ ਕਹੇ ਜੋ ਮਨ ਜੋ ਹਰ ਹਰ ਨਾਮ ਧਿਆਨ ਦੇ ਸੇ ਵਿਰਲੇ ਥੋੜ੍ਹੇ, ਜੋ ਮਨ ਚਿੱਤ ਇੱਕ ਅਰਧ ਦੇ ਤਿਨਕੀ ਬਰਕਤ ਖਾਏ ਅਸੰਖ ਕਰੋੜੇ। ਅਸੀਂ ਤਾਂ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦੇ, ਚਾਰ ਜੀ ਹੁੰਦੇ ਨੇ ਫਿਰ ਵੀ ਕਈ ਵਾਰ ਔਖੇ ਹੋ ਜਾਂਦੇ, ਕਹਿੰਦੇ ਗੁਜ਼ਾਰਾ ਹੋਣਾ ਮੁਸ਼ਕਲ ਹੋ ਗਿਆ। ਪਰ ਸਤਿਗੁਰੂ ਕਹਿੰਦੇ ਜਿਹੜਾ ਰੱਬ ਦਾ ਨਾਮ ਜਪਣ ਵਾਲੇ ਲੋਕ ਨੇ ਉਹਨਾਂ ਦੀ ਬਰਕਤ ਨੂੰ ਅਸੰਖਾਂ ਲੋਕ ਕਰੋੜਾਂ ਲੋਕ ਖਾਂਦੇ, ਪਰ ਉਸ ਖਜ਼ਾਨੇ ਵਿੱਚ ਕਦੇ ਘਾਟਾ ਨਹੀਂ ਹੁੰਦਾ। ਜਿਹੜੇ ਪ੍ਰਭੂ ਨੂੰ ਸਿਮਰਨ ਵਾਲੇ ਨੇ ਉਹਨਾਂ ਪਾਸ ਸੱਚਾ ਨਾਮ ਰੂਪੀ ਧਨ ਆ ਜਾਂਦਾ, ਜਿਸ ਕਰਕੇ ਅਗਲੀ ਪੰਕਤੀ ਸਤਿਗੁਰੂ ਜੀ ਕਹਿ ਰਹੇ ਹਨ,
ਰੱਬ ਕੋ ਸਿਮਰ ਹੈ ਸੇ ਪਤਵੰਤੇ।
ਪਤ ਹੁੰਦੀ ਹੈ ਇੱਜ਼ਤ, ਪਤਵੰਤੇ ਇੱਜ਼ਤ ਵਾਲੇ, ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਇੱਜ਼ਤ ਵਾਲੇ ਹੋ ਜਾਂਦੇ ਨੇ, ਉਹਨਾਂ ਦੀ ਲੋਕ ਇੱਜ਼ਤ ਕਰਦੇ ਨੇ। ਬਲਕਿ ਜਦੋਂ ਬਾਣੀ ਪੜੋਗੇ ਤਾਂ ਪਤਾ ਚੱਲਦਾ ਹੈ ਕਿ ਇਸ ਲੋਕ ਵਿੱਚ ਹੀ ਨਹੀਂ, ਇੱਥੇ ਤਾਂ ਹੁੰਦੀ ਹੁੰਦੀ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਤੇ ਕਿਸ ਕਰਕੇ ਹੈ, ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ, ਹਾਂ ਕੁਰਬਾਨ ਜਾਈ ਤੇਰੇ ਨਾਲ ਹੈ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਹ ਵਿੱਚ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਉਹ ਰੱਬ ਦੇ ਪਿਆਰੇ ਦਰਗਾਹ ਵਿੱਚ ਵੀ ਜਾਂਦੇ ਨੇ, ਉੱਥੇ ਰੇਰੇ ਦਰਗਾਹ ਕਹਿ ਨਾ ਕਹੂ ਆਓ ਬੈਠ ਆਦਰ ਸਭ ਦੇਉ, ਉੱਥੇ ਵੀ ਉਹਨਾਂ ਦਾ ਸਤਿਕਾਰ ਹੁੰਦਾ ਹੈ, ਉੱਥੇ ਵੀ ਉਹਨਾਂ ਦੀ ਇੱਜ਼ਤ ਹੁੰਦੀ ਹੈ। ਪੈਰ ਸਿਰੋ ਪਾਓ ਸੇਵਕ ਜਨ ਮੇਲੇ, ਔਰ ਨਾਨਕ ਪ੍ਰਗਟ ਪਹਾਰੇ, ਉਹਨਾਂ ਨੂੰ ਜਸ ਦਾ ਸਿਰੋ ਪਾਓ ਪਹਿਨਾਇਆ ਜਾਂਦਾ ਦਰਗਾਹ ਵਿੱਚ, ਉਹਨਾਂ ਦੀ ਮਾਣ ਇੱਜ਼ਤ ਹੁੰਦੀ ਹੈ। ਪ੍ਰਭ ਕੋ ਸਿਮਰਨ ਸੇ ਪਤਵੰਤੇ, ਉਹ ਇੱਜ਼ਤ ਵਾਲੇ ਹੋ ਜਾਂਦੇ ਹਨ ਸਿਮਰਨ ਕਰਨ ਵਾਲੇ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ।
ਗੱਜ ਕੇ ਆਖੋ ਸਤਨਾਮ
ਸ੍ਰੀ
ਵਾਹਿਗੁਰੂ, ਫਿਰ ਆਖੋ ਦੁਬਾਰਾ ਭਾਈ ਸਤਨਾਮ
ਸ੍ਰੀ
ਵਾਹਿਗੁਰੂ। ਜਿਹੜੇ ਪ੍ਰਭੂ ਦਾ ਸਿਮਰਨ ਕਰਨ ਵਾਲੇ ਨੇ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਐਸੇ ਵਿਅਕਤੀ ਰੱਬ ਦੀ ਦਰਗਾਹ ਵਿੱਚ ਪ੍ਰਮਾਣਿਤ ਹੋ ਜਾਂਦੇ। ਅਸੀਂ ਜਨਕ ਜੀ ਦਾ ਜੀਵਨ ਪੜ੍ਹਦੇ ਹਾਂ, ਪਰ ਪੁਰਾਣੇ ਸਮਿਆਂ ਵਿੱਚ ਸਾਡੇ ਸਿੱਖਾਂ ਵਿੱਚ ਇੱਕ ਦੋਹਰਾ ਪੜ੍ਹਿਆ ਜਾਂਦਾ ਹੁੰਦਾ ਸੀ ਅਰਦਾਸ ਤੋਂ ਬਾਅਦ, ਤਾਂ ਕਿ ਸਿਮਰਨ ਯਾਦ ਰਹੇ। ਅੱਜ ਤਾਂ ਅਸੀਂ ਛੱਡ ਦਿੱਤਾ ਭਾਵੇਂ, ਅੱਜ ਅਸੀਂ ਕੱਟੜ ਹੋ ਗਏ, ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਮੰਨਦੇ ਨਹੀਂ ਕਿਸੇ ਨੂੰ। ਮੈਂ ਕਹਿੰਦਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਕਿੱਥੇ ਕਹਿੰਦਾ ਝੂਠ ਬੋਲੋ, ਨਿੰਦਾ ਕਰੋ, ਪਰਾਇਆ ਬੁਰਾ ਸਿੱਖੋ, ਅਤੇ ਸਾਰੀਆਂ ਗੱਲਾਂ ਜੇ ਅਸੀਂ ਕਰਦੇ ਹਾਂ ਤਾਂ ਅਸੀਂ ਗੁਰੂ ਨੇ ਨਹੀਂ ਮੰਨਦੇ। ਉਹ ਦੋਹਰਾ ਕੀ ਸੀ, ਧਨ ਧਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ, ਇੱਕ ਘੜੀ ਕੇ ਸਿਮਰਨ ਨੇ ਪਾਪੀ ਕਰੇ ਅਨੇਕ, ਐਸਾ ਸਿਮਰਨ ਜਨਕ ਹੈ ਸੰਤਾਂ ਪਕੜੀ ਟੇਕ, ਗੁਰਮਤਿ ਸਿਮਰਨ ਸਾਰ ਹੈ ਵਿਸਰੋ ਘੜੀ ਨਾ ਏਕ। ਸਿਮਰਨ ਸ੍ਰੇਸ਼ਟ ਹੈ, ਜਨਕ ਨੇ ਇੱਕ ਪੱਤੇ ਦੇ ਉੱਤੇ ਰਾਮ ਲਿਖ ਕੇ ਤੱਕੜੀ ਦੇ ਇੱਕ ਪਲੜੇ ਚ ਪਾਇਆ, ਤੇ 18 ਨਰਕਾਂ ਦੇ ਵਿੱਚ ਜਿੰਨੇ ਲੋਕ ਰਹਿ ਰਹੇ ਸਨ ਉਹਨਾਂ ਦੇ ਪਾਪ ਇੱਕ ਪਲੜੇ ਵਿੱਚ ਪਾਏ, ਤਾਂ ਰਾਮ ਦਾ ਪਲੜਾ ਭਾਰੀ ਰਿਹਾ ਤੇ ਸਾਰੇ ਨਰਕ ਖਾਲੀ ਕਰਾ ਦਿੱਤੇ। ਇਹ ਨਾਮ ਦੀ ਮਹਿਮਾ ਹੈ। ਪ੍ਰਭੂ ਦੇ ਸਿਮਰਨ ਕਰਨ ਵਾਲੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਉਹ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ, ਉਹਨਾਂ ਦੇ ਬਚਨ ਨੂੰ ਉੱਥੇ ਵੀ ਮੋੜਿਆ ਨਹੀਂ ਜਾਂਦਾ। ਅੱਜ ਵੀ ਤੁਸੀਂ ਕਹਿੰਦੇ ਹੋ ਨਾ ਕਿ ਫਲਾਣਾ ਸਾਧੂ ਜੋ ਬਚਨ ਕਰਦੇ ਪਾਰ ਹੋ ਜਾਂਦਾ, ਉਹ ਪਾਰ ਕਿਉਂ ਹੁੰਦਾ? ਕਿਉਂਕਿ ਉਹ ਦਰਗਾਹ ਵਿੱਚ ਪ੍ਰਵਾਨ ਹੋ ਗਿਆ। ਇੱਕ ਮਹਾਂਪੁਰਸ਼ ਹੁੰਦੇ ਸਨ ਸੰਤ ਕਿਰਪਾਲ ਸਿੰਘ ਜੀ, ਰਾਏਕੋਟ ਦੇ ਲਾਗੇ ਇੱਕ ਪਿੰਡ ਆ ਛੋਟਾ ਜਿਹਾ ਕਿਸ਼ਨਗੜ੍ਹ ਸਨ, ਉਹ ਇਹ ਬਚਨ ਕਹਿੰਦੇ ਭਾਈ ਪਰਮੇਸ਼ਰ ਦੀ ਦਰਗਾਹ ਚੋਂ ਸਾਡੇ 5 ਬਚਨ ਪ੍ਰਵਾਨ ਹੁੰਦੇ ਨੇ ਰੋਜ਼ ਦੇ, ਔਰ ਸਾਨੂੰ ਇਹ ਹੁਕਮ ਹੈ ਕਿ 5 ਬਚਨ ਤੇਰੇ ਪ੍ਰਵਾਨ ਹੋਣਗੇ। ਪਰ ਕਹਿੰਦੇ ਅਸੀਂ ਕਦੇ ਕਿਸੇ ਨੂੰ ਪੀਤਾ ਹੀ ਨਹੀਂ, ਜਮਾਂ ਹੀ ਪਏ ਨੇ ਸਾਰੇ ਰੱਬ ਦੇ ਦਰ ਤੇ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਅਗਲੀ ਪੰਕਤੀ ਚ ਕਹਿੰਦੇ ਹਨ ਭਾਈ,
ਪ੍ਰਭ ਕਹੋ ਸਿਮਰਹਿ ਸੇ ਪੁਰਖ ਪ੍ਰਧਾਨ।
ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਪੁਰਖ ਨਾਮ ਜਪਣ ਵਾਲੇ, ਉਹ ਮੁਖੀ ਮੰਨੇ ਜਾਂਦੇ ਨੇ ਸੰਸਾਰ ਵਿੱਚ। ਉਹਨਾਂ ਉਹ ਲੋਕ ਦੂਸਰਿਆਂ ਦੀ ਅਗਵਾਨੀ ਕਰਦੇ ਨੇ, ਦੂਸਰਿਆਂ ਨੂੰ ਰਸਤਾ ਦਿਖਾਉਂਦੇ ਨੇ, ਇਸ ਕਰਕੇ ਉਹ ਪ੍ਰਧਾਨ ਮੁਖੀ ਹਨ। ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ, ਉਹਨਾਂ ਤੋਂ ਲੋਕ ਪੁੱਛਦੇ ਨੇ ਸਾਨੂੰ ਰਸਤਾ ਦੱਸੋ ਨਾਮ ਜਪਣ ਦਾ। ਕਿਉਂ ਪੁੱਛਦੇ ਨੇ? ਕਿਉਂਕਿ ਉਹ ਮੁਖੀ ਨੇ, ਉਸ ਰਸਤੇ 'ਤੇ ਚੱਲ ਕੇ ਪਹੁੰਚ ਗਏ ਨੇ, ਉਹ ਸਿਮਰਨ ਕਰਦੇ ਨੇ। ਇਸ ਕਰਕੇ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸੰਸਾਰ ਵਿੱਚ ਪ੍ਰਧਾਨ ਮੁਖੀ ਮੰਨੇ ਜਾਂਦੇ ਹਨ।
ਪ੍ਰਭ ਕੋ ਸਿਮਰਹਿ ਸੇ ਬੇਹ ਮੁਹਤਾਜੇ,
ਜਿਹੜੇ ਪ੍ਰਭੂ ਦਾ ਸਿਮਰਨ ਕਰਨ ਵਾਲੇ ਨੇ ਉਹ ਕਿਸੇ ਦੇ ਅਧੀਨ ਨਹੀਂ ਹੁੰਦੇ, ਕਿਸੇ ਦੀ ਮਸੰਦਗੀ ਨਹੀਂ ਰੱਖਦੇ। ਮਹਾਂਪੁਰਸ਼ ਹੋਏ ਨੇ ਸੰਤ ਬਾਬਾ ਖੁਦਾ ਸਿੰਘ, ਜਿਨ੍ਹਾਂ ਦਾ ਪਹਿਲਾ ਨਾਮ ਜਸਵੰਤ ਸਿੰਘ ਸੀ, ਔਰ ਆਪ ਪੁਲਿਸ ਵਿੱਚ ਥਾਣੇਦਾਰ ਦੀ ਨੌਕਰੀ ਕਰਦੇ ਸਨ। ਨੌਕਰੀ ਛੱਡ ਦਿੱਤੀ, ਸਾਧੂ ਹੋ ਗਏ, ਪਠਾਣਾ ਦੇ ਦੇਸ਼ ਅਫਗਾਨਿਸਤਾਨ ਚਲੇ ਗਏ। ਉੱਥੇ ਜਾ ਕੇ ਇੰਨੀ ਬੰਦਗੀ ਕੀਤੀ, ਇੰਨੀ ਬੰਦਗੀ ਕੀਤੀ ਕਿ ਨਾ ਹੀ ਖੁਦਾ ਸਿੰਘ ਪੈ ਗਏ ਮਹਾਰਾਜਾ ਰਣਜੀਤ ਸਿੰਘ ਇੱਕ ਵਾਰ ਉਹਨਾਂ ਦੇ ਦਰਸ਼ਨਾਂ ਲਈ ਗਿਆ, ਔਰ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗੇ, ਸੁਣਾ ਭਾਈ ਕਾਣਾ ਸਿੰਘਾ ਕੀ ਹਾਲ ਹੈ? ਹੁਣ ਉਹ ਰਾਜਾ ਹੈ, ਉਹ ਸਾਧੂ ਨੇ। ਕਹਿਣ ਲੱਗਾ, ਮੈਨੂੰ ਅੱਜ ਤਾਈਂ ਕਿਸੇ ਨੇ ਕਿਹਾ ਨਹੀਂ। ਕਹਿੰਦੇ, ਕਵੇਗਾ ਕੌਣ? ਸਾਰਿਆਂ ਨੇ ਤੇਰੇ ਕੋਲੋਂ ਕੁਝ ਲੈਣਾ ਹੈ, ਮੈਂ ਕੁਝ ਨਹੀਂ ਲੈਣਾ। ਹਾਂ, ਤੂੰ ਬਾਦਸ਼ਾਹ ਹੈ, ਜੇ ਮੈਂ ਤੈਨੂੰ ਝੂਠ ਕਿਹਾ ਹੈ ਤੂੰ ਮੈਨੂੰ ਸਜ਼ਾ ਦੇ ਸਕਦਾ। ਤੂੰ ਕਾਣਾ ਹੈ ਤਾਂ ਹੀ ਤੈਨੂੰ ਕਾਣਾ ਕਿਹਾ ਹੈ। ਤੋ ਪ੍ਰਭੂ ਦਾ ਸਿਮਰਨ ਕਰਨ ਵਾਲੇ ਕਿਸੇ ਦੇ ਮੁਹਤਾਜ ਨਹੀਂ ਹੁੰਦੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ, ਪ੍ਰਭ ਕੋ ਸਿਮਰਹਿ ਸੇ ਬੇ ਮੁਹਤਾਜੇ, ਉਹ ਕਿਸੇ ਦੇ ਅਧੀਨ ਨਹੀਂ ਹੁੰਦੇ। ਅਗਲੀ ਪੰਕਤੀ ਚ ਕਹਿ ਰਹੇ ਹਨ,
ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ,
ਪ੍ਰਭੂ ਦਾ ਸਿਮਰਨ ਕਰਨ ਵਾਲੇ ਸਾਰਿਆਂ ਦੇ ਰਾਜੇ ਹੁੰਦੇ ਨੇ, ਸਾਰਿਆਂ ਤੇ ਉਹਨਾਂ ਦਾ ਹੁਕਮ ਚੱਲਦਾ ਹੈ। ਹਿੰਦੁਸਤਾਨ ਵਿੱਚ ਕੋਈ ਨਾ ਸਵਾਮੀ ਰਾਮ ਜੀ ਆਪਣੇ ਆਪ ਨੂੰ ਬਾਦਸ਼ਾਹ ਰਾਮ ਕਹਿ ਕੇ ਪੁਕਾਰਦੇ ਸਨ, ਬਾਦਸ਼ਾਹ ਰਾਮ। ਅਮਰੀਕਾ ਗਏ, ਜਦੋਂ ਬਾਦਸ਼ਾਹ ਰਾਮ ਆਪਣੇ ਆਪ ਨੂੰ ਕਿਹਾ ਤੇ ਅਮਰੀਕਾ ਦਾ ਪ੍ਰੈਜੀਡੈਂਟ ਉਹਨਾਂ ਨਾਲ ਗੱਲ ਕਰ ਰਿਹਾ ਤੇ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਬਾਦਸ਼ਾਹ ਰਾਮ। ਉਹ ਕਹਿਣ ਲੱਗੇ, ਤੁਸੀਂ ਕਿੱਥੋਂ ਦੇ ਬਾਦਸ਼ਾਹ ਹੋ? ਤੁਹਾਡੇ ਪਾਸ ਤਾਂ ਕੁਝ ਵੀ ਨਹੀਂ। ਕਹਿੰਦੇ, ਬਸ ਇਹੀ ਤਾਂ ਬਾਦਸ਼ਾਹੀ ਹੈ ਕਿ ਨਾ ਕੁਝ ਪਾਸ ਹੈ ਨਾ ਕਿਸੇ ਚੀਜ਼ ਦੀ ਲੋੜ ਹੈ, ਇਹ ਬਾਦਸ਼ਾਹੀ। ਰਾਜਾ ਉਸਨੂੰ ਕਹਿੰਦੇ ਨੇ ਜੋ ਰੱਜ ਜਾਏ, ਤ੍ਰਿਪਤ ਹੋ ਜਾਏ, ਕਿਸੇ ਚੀਜ਼ ਦੀ ਲੋੜ ਨਾ ਰਹੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਰਾਜਾ ਇੱਕ ਈਸ਼ਵਰ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਰ ਦੇ ਸਕਾਰ ਕੇ ਝੂਠੇ ਕਰ ਦਵਾਜਾ। ਆਪ ਕਹਿੰਦੇ ਨੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਰੱਬ ਦਾ ਸਿਮਰਨ ਕਰਨ ਵਾਲੇ ਉਹਨਾਂ ਦਾ ਹੁਕਮ ਸਾਰਿਆਂ ਤੇ ਚੱਲਦਾ ਹੈ, ਚਾਹੇ ਪਸ਼ੂ ਹੋਣ ਉਹ ਵੀ ਉਹਨਾਂ ਦਾ ਹੁਕਮ ਮੰਨਦੇ ਨੇ, ਪੰਛੀ ਵੀ ਹੁਕਮ ਮੰਨਦੇ ਨੇ, ਜਲ ਦੇ ਜੀਵ ਵੀ ਹੁਕਮ ਮੰਨਦੇ ਨੇ, ਪੌਣ ਪਾਣੀ ਸਭ ਉਹਨਾਂ ਦੇ ਜੋ ਈਸ਼ਵਰ ਦੇ ਹੁਕਮ ਵਿੱਚ ਹੈ ਉਹ ਉਹਨਾਂ ਦੇ ਹੁਕਮ ਵਿੱਚ ਹੀ ਹੋ ਜਾਂਦਾ ਹੈ, ਉਹ ਸਾਰਿਆਂ ਦੇ ਰਾਜੇ ਹੋ ਜਾਂਦੇ ਹਨ।
ਪ੍ਰਭ ਕਾ ਸਿਮਰਹਿ ਸੇ ਸੁਖ ਵਾਸੀ,
ਪ੍ਰਭੂ ਦਾ ਸਿਮਰਨ ਕਰਨ ਵਾਲੇ ਸਦਾ ਸੁੱਖਾਂ ਵਿੱਚ ਵਸਦੇ ਨੇ। ਐਸਾ ਨਹੀਂ ਕਿ ਉਹਨਾਂ ਤੇ ਔਕੜਾਂ ਆਉਂਦੀਆਂ ਨੇ, ਆਉਂਦੀਆਂ ਔਕੜਾਂ ਤਾਂ ਵਈ ਅਸੀਂ ਜਦੋਂ ਤੱਕਦੇ ਗੁਰੂ ਸਾਹਿਬ ਤੇ ਵੀ ਆਏ, ਅਸੀਂ ਤੇ ਤੱਕਦੇ ਗੁਰੂ ਅਰਜਨ ਦੇਵ ਸਾਹਿਬ ਨੂੰ ਕਿੰਨਾ ਦੁਖੀ ਕੀਤਾ ਉਹਨਾਂ ਨੇ ਬਾਈ, ਸਾਡੀ ਦ੍ਰਿਸ਼ਟੀ ਤਾਂ ਅਸੀਂ ਉਹਨਾਂ ਤੇ ਦੁੱਖ ਆਉਂਦੇ ਨੇ ਪਰ ਉਹ ਦੁੱਖਾਂ ਵਿੱਚੋਂ ਗੁਜ਼ਰ ਜਾਂਦੇ ਨੇ, ਦੁੱਖ ਨੂੰ ਵੀ ਸੁੱਖ ਕਰਕੇ ਜਾਣਦੇ ਨੇ। ਜਾਂ ਦੁੱਖ ਦੇ ਤਾਂ ਤੁਝੇ ਅਰਾਧੀ, ਸੁੱਖ ਵੀ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ, ਪ੍ਰਭੂ ਦਾ ਸਿਮਰਨ ਕਰਨ ਵਾਲੇ ਸਦਾ ਸੁੱਖਾਂ ਵਿੱਚ ਵਸਦੇ ਹਨ।
ਪ੍ਰਭ ਕੋ ਸਿਮਰਹਿ ਸਦਾ ਅਵਿਨਾਸ਼ੀ,
ਪ੍ਰਭੂ ਦਾ ਸਿਮਰਨ ਕਰਨ ਵਾਲੇ ਸਦਾ ਵਾਸਤੇ ਅਵਿਨਾਸ਼ੀ ਪਰਮਾਤਮਾ ਪਰਮੇਸ਼ਵਰ ਦਾ ਰੂਪ ਹੋ ਜਾਂਦੇ ਹਨ, ਉਸ ਵਿੱਚ ਅਭੇਦ ਹੋ ਜਾਂਦੇ ਹਨ।
ਸਿਮਰਨ ਤੇ ਲਾਗੇ ਜਿਨ ਆਪ ਦਿਆਲਾ,
ਗੁਰੂ ਪਾਤਸ਼ਾਹ ਕਹਿੰਦੇ ਸਿਮਰਨ ਤੇ ਉਹ ਲੋਕ ਲੱਗਦੇ ਨੇ, ਉਹ ਲੋਕ ਸਿਮਰਨ ਕਰਦੇ ਨੇ ਜਿਨ੍ਹਾਂ ਤੇ ਉਹ ਆਪ ਦਇਆ ਕਰਦਾ ਹੈ। ਅਸੀਂ ਲੋਕ ਭਾਵੇਂ ਕਹੀਏ ਕਿ ਉਹਦੀ ਬੜੀ ਕਿਰਪਾ ਹੈ, ਬੜਾ ਧਨ ਹੈ, ਪਾਸ ਬੜੇ ਚੰਗੇ ਮਕਾਨ ਨੇ, ਪਰ ਧਨ ਮਕਾਨ ਉਸਦੀ ਕਿਰਪਾ ਨਹੀਂ, ਸਿਮਰਨ ਉਸਦੀ ਕਿਰਪਾ ਹੈ। ਜਦੋਂ ਉਹ ਦਿਆਲੂ ਹੁੰਦਾ ਹੈ, ਪਾਰ ਬ੍ਰਹਮ ਜਬ ਭਏ ਦਇਆਲ, ਸਾਧੂ ਜਨ ਕੀ ਕਰੈ ਰਵਾਲ, ਉਹ ਫਿਰ ਕਿਸੇ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਬਖਸ਼ਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਤੇ ਉਹ ਆਪ ਦਿਆਲੂ ਹੁੰਦਾ ਹੈ ਉਹ ਹੀ ਸਿਮਰਨ ਵਾਲੇ ਪਾਸੇ ਲੱਗਦੇ ਹਨ।
ਨਾਨਕ ਜਨ ਕੀ ਮੰਗਰ ਵਾਲਾ।
ਜਿਹੜੇ ਸਿਮਰਨ ਕਰਦੇ ਹਨ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਮੈਂ ਉਹਨਾਂ ਦੀ ਚਰਨ ਥੋੜ ਮੰਗਦਾ ਹਾਂ ਸਤਿਗੁਰੂ ਅੱਗੇ ਨਿਰੰਕਾਰ ਅੱਗੇ ਅਰਦਾਸ ਕਰਕੇ ਕਿ ਮੈਨੂੰ ਉਹਨਾਂ ਦੀ ਚਰਨ ਧੂੜ ਪ੍ਰਾਪਤ ਹੋਵੇ ਜਿਹੜੇ ਤੇਰਾ ਸਿਮਰਨ ਕਰਦੇ ਹਨ।
ਪ੍ਰਭ ਕੋ ਸਿਮਰ ਹੈ ਤੇ ਪਰ ਉਪਕਾਰੀ।
ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਸਹੀ ਮਨ ਹੈ ਵਿੱਚ ਉਹੀ ਪਰਉਪਕਾਰੀ ਹਨ। ਪਰਉਪਕਾਰ ਉਹੀ ਕਰ ਸਕਦੇ ਨੇ ਜਿਹੜੇ ਸਿਮਰਨ ਕਰਦੇ ਨੇ, ਦੂਸਰਾ ਵਿਅਕਤੀ ਪਰਉਪਕਾਰ ਨਹੀਂ ਕਰ ਸਕਦਾ। ਬੇਸ਼ੱਕ ਅਸੀਂ ਸੋਚਦੇ ਹਾਂ ਆਪਣੇ ਮਨ ਵਿੱਚ ਕਿ ਫਲਾਣਾ ਬੰਦਾ ਬੜਾ ਪਰਉਪਕਾਰੀ ਹੈ, ਬੜਾ ਦਾਨ ਦਿੰਦਾ ਹੈ, ਪਰ ਇੱਕ ਗੱਲ ਯਾਦ ਰੱਖਿਓ, ਧਰਮੀ ਬੰਦਾ ਉਦੋਂ ਤੱਕ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਉਹਦੇ ਅੰਦਰ ਦਇਆ ਨਾ ਆਵੇ, ਕਿਉਂਕਿ ਦਇਆ ਤੋਂ ਧਰਮ ਦਾ ਜਨਮ ਹੁੰਦਾ ਤੇ ਦਇਆ ਤਾਂ ਆਉਂਦੀ ਹੈ ਜੇ ਸਿਮਰਨ ਹੋਵੇ, ਸਿਮਰਨ ਤੋਂ ਬਿਨਾਂ ਦਇਆ ਨਹੀਂ ਆ ਸਕਦੀ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਪ੍ਰਭੂ ਦਾ ਸਿਮਰਨ ਕਰਨ ਵਾਲੇ ਹੀ ਸਹੀ ਮਾਨੇ ਵਿੱਚ ਪਰਉਪਕਾਰੀ ਨੇ, ਕਿਉਂਕਿ ਦੂਸਰੇ ਤੇ ਪਰਉਪਕਾਰ ਇਹ ਕਰਦੇ ਨੇ ਕਿਸੇ ਨੂੰ ਧੰਨ ਦੇ ਦੇਣਾ ਕੋਈ ਪਰਉਪਕਾਰ ਨਹੀਂ, ਉਹ ਪਰਉਪਕਾਰ ਕਰਕੇ ਉਹਨੂੰ ਨਾਮ ਜਪਣ ਵਾਲੇ ਪਾਸੇ ਲਾਉਂਦੇ, ਉਹਦਾ ਜਨਮ ਮਰਨ ਦਾ ਚੱਕਰ ਕੱਟ ਦਿੰਦੇ। ਸਭ ਤੋਂ ਵੱਡਾ ਪਰਉਪਕਾਰ ਹੈ ਕਿਸੇ ਨੂੰ ਮੁਕਤੀ ਦੇ ਦੇਣੀ। ਤਾਂ ਸਿਮਰਨ ਕਰਨ ਵਾਲੇ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਉਹ ਸਹੀ ਮਾਨੇ ਵਿੱਚ ਪਰਉਪਕਾਰੀ ਪੁਰਸ਼ ਹਨ।
ਪ੍ਰਭ ਕੋ ਸਿਮਰ ਹੈ ਤਿੰਨ ਸਦ ਬਲਹਾਰੀ।
ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰ ਜਾਂਦਾ ਹਾਂ।
ਪ੍ਰਭ ਕੋ ਸਿਮਰ ਹੈ ਸੇ ਮੁਖ ਸੁਹਾਵੇ।
ਉਹ ਮੁਖ ਪਰਮੇਸ਼ਵਰ ਦੀ ਦਰਗਾਹ ਵਿੱਚ ਸੁਹਾਵੇ ਸੋਭਨੀਕ ਹਨ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ। ਧੰਨ ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਚ ਐਸਾ ਬਚਨ ਕੀਤਾ ਹੈ ਕਿ ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਜਿਹੜੀ ਜਮਾਨ ਰੱਬ ਦੇ ਗੁਣ ਗਾਉਂਦੀ ਹੈ ਉਹ ਰਸਨਾ ਧਨ ਹੈ, ਜਮਾਨ ਧਨ ਹੈ। ਤੇ ਜਿਹੜੀ ਰਸਨਾ ਜਪੈ ਨਾ ਨਾਮ, ਫਿਰ ਗੁਰੂ ਕਹਿੰਦਾ ਤਿਲ ਤਿਲ ਕਰ ਕੱਟੀਏ, ਉਹਨੂੰ ਇੱਕ ਤਿਲ ਤਿਲ ਜਿੰਨੀ ਕਰਕੇ ਕੱਟ ਦੇਣਾ ਚਾਹੀਦਾ ਹੈ ਜਿਹੜੀ ਰਸਨਾ ਨਾਮ ਨਹੀਂ ਜਪਦੀ। ਤਾਂ ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਇੱਥੇ ਕਹਿ ਰਹੇ ਨੇ ਕਿ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਵਿਅਕਤੀ ਪੜੋ ਦੁਬਾਰਾ
ਪ੍ਰਭ ਕੋ ਸਿਮਰ ਹੈ ਸੇ ਮੁਖ ਸੁਹਾਵੇ।
ਉਹ ਮੁਖ ਸੋਭਨੀਕ ਨੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ। ਯਾਦ ਰੱਖਿਓ ਬਾਣੀ ਨੇ ਐਸੇ ਬਚਨ ਕਹੇ, ਉਹਨਾਂ ਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਨੇ ਪੰਜ ਚੰਗੀਆਂ ਚੀਜ਼ਾਂ ਗਿਣੀਆਂ। ਕਹਿਣ ਲੱਗੇ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਕਹਿਣ ਲੱਗੇ ਇਹਨਾਂ ਸਾਰਿਆਂ ਨੂੰ ਰਲਾ ਕੇ ਮਨੁੱਖ ਨੇ ਪਾਕ ਪਵਿੱਤਰ ਭੋਜਨ ਬਣਾ ਲਿਆ, ਫਿਰ ਉਸ ਭੋਜਨ ਨੂੰ ਪਾਪੀ ਸਿਓ ਤਨ ਕੱਢਿਆ, ਪਾਪੀ ਬੰਦੇ ਨੇ ਖਾ ਲਿਆ, ਖਾ ਕੇ ਉਹਦੀ ਵਿਵਸਥਾ ਬਣ ਗਈ, ਦੂਸਰੇ ਦਿਨ ਜੰਗਲ ਪਾਣੀ ਜਾ ਆਇਆ ਬਾਹਰ। ਹੁਣ ਉਹ ਵਿਵਸਥਾ ਵਾਲੀ ਜਗ੍ਹਾ ਦੇ ਕੋਲੋਂ ਜਦੋਂ ਕੋਈ ਲੰਘਦਾ ਹੈ ਤੇ ਲੋਕ ਨੱਕ ਕੇ ਪੱਲਾ ਕਰ ਲੈਂਦੇ ਨੇ, ਥੁੱਕਦੇ ਨੇ। ਸਤਿਗੁਰੂ ਨੇ ਬਚਨ ਕਹੇ ਕਿ ਪੰਜਵਾਂ ਪਾਇਆ ਖਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਓ ਤਨ ਕੱਢਿਆ, ਥੁੱਕਾਂ ਪਈਆਂ ਤਿੱਤ। ਤੇ ਬਚਨ ਕੀ ਕਹੇ, ਜਿੱਤ ਮੁੱਖ ਨਾਮ ਨਾ ਉਚਰੈ ਵਿਣ ਨਾਵੇ ਰਸ ਖਾਏ। ਕਹਿੰਦੇ ਜਿਹੜੇ ਮੁੱਖ ਨਾਮ ਨਹੀਂ ਜਪਦੇ ਅਤੇ ਨਾਮ ਤੋਂ ਬਿਨਾਂ ਸੰਸਾਰ ਦੇ ਰਸਾਂ ਨੂੰ ਭੋਗਦੇ ਨੇ, ਭੋਜਨ ਤਾਂ ਖਾਂਦੇ ਨੇ, ਨਾਨਕ ਇਵੇਂ ਜਾਣੀਏ ਤਿੱਤ ਮੁੱਖ ਥੁੱਕਾਂ ਪਾਏ। ਕਹਿਣ ਲੱਗੇ ਇਉਂ ਜਾਣਨਾ ਕਰੋ ਕਿ ਜਿਵੇਂ ਗੰਦਗੀ ਨੂੰ ਵੇਖ ਕੇ ਲੋਕ ਥੁੱਕਦੇ ਨੇ, ਦਰਗਾਹ ਵਿੱਚ ਉਹਨਾਂ ਦੇ ਮੁੱਖ ਤੇ ਵੀ ਇਵੇਂ ਥੁੱਕਿਆ ਜਾਏਗਾ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਪ੍ਰਭ ਤੋਂ ਸਿਮਰਾ ਸੀ ਮੁੱਖ ਸੁਹਾਵੇ, ਉਹ ਮੁੱਖ ਸੋਭਨੀਕ ਹਨ। ਸਤਿਗੁਰੂ ਜੀ ਕਹਿ ਰਹੇ ਹਨ ਭਾਈ
ਪ੍ਰਭ ਕੋ ਸਿਮਰੈ ਤਿੰਨ ਸੁਖ ਬਿਹਾਵੈ।
ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹਨਾਂ ਦੀ ਉਮਰਾਂ ਸੁੱਖ ਵਿੱਚ ਬੀਤਦੀ ਹੈ, ਕਦੇ ਦੁੱਖ ਨਹੀਂ ਆਉਂਦੇ। ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ
ਪ੍ਰਭ ਕੋ ਸਿਮਰੈ ਤਿੰਨ ਆਤਮ ਜੀਤਾ।
ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹਨਾਂ ਨੇ ਆਤਮ ਦਾ ਅਰਥ ਹੈ ਮਨ, ਆਪਣੇ ਮਨ ਨੂੰ ਜਿੱਤ ਲਿਆ ਹੈ।
ਪ੍ਰਭ ਕੋ ਸਿਮਰ ਹੈ ਤਿੰਨ ਨਿਰਮਲ ਰੀਤਾ।
ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਉਹਨਾਂ ਦੀ ਰੀਤੀਆਂ ਰਸਮੋ ਰਿਵਾਜ ਨਿਰਮਲ ਹੁੰਦੇ ਨੇ, ਉਹ ਕਦੇ ਭੈੜੇ ਝੂਠੇ ਰਸਮੋ ਰਿਵਾਜਾਂ ਵਿੱਚ ਨਹੀਂ ਪੈਂਦੇ, ਬਲਕਿ ਉਹ ਸੱਚ ਨਾਲ ਆਪਣੀ ਸੰਸ ਸਥਾਪਿਤ ਕਰਕੇ ਰੱਖਦੇ ਹਨ।
ਪ੍ਰਭ ਕੋ ਸਿਮਰ ਹੈ ਤਿੰਨ ਆਨੰਦ ਕਨੇਰੇ।
ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਬਹੁਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਨੂੰ ਹਰ ਪਾਸੇ ਆਨੰਦ ਹੀ ਆਨੰਦ ਦਿਸਦਾ ਹੈ, ਕਿਉਂਕਿ ਪ੍ਰਭੂ ਦਾ ਸਿਮਰਨ ਕਰਦੇ ਨੇ। ਧੰਨ ਗੁਰੂ ਪਾਤਸ਼ਾਹ, ਕਨੇਰੇ ਦਾ ਅਰਥ ਹੈ ਬਹੁਤੇ, ਬਹੁਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਰੱਬ ਦਾ ਸਿਮਰਨ ਕਰਦੇ ਹਨ।
ਪ੍ਰਭ ਕੋ ਸਿਮਰ ਹੈ ਬਸ ਹੈ ਹਰ ਨੇਰੇ।
ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ, ਉਹ ਰੱਬ ਦੇ ਨੇੜੇ ਵਸਦੇ ਹਨ।
ਸੰਤ ਕਿਰਪਾ ਤੇ ਅਣ ਦਿਨ ਜਾਗ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਤੇ ਸਾਧੂਆਂ ਦੀ ਕਿਰਪਾ ਹੁੰਦੀ ਹੈ, ਉਹ ਵਿਅਕਤੀ ਦਿਨ ਰਾਤ ਜਾਗਰਤ ਅਵਸਥਾ ਵਿੱਚ ਬਤੀਤ ਕਰਦੇ ਨੇ। ਯਾਦ ਰੱਖਿਓ, ਚਾਰ ਅਵਸਥਾ ਮੰਨੀਆਂ ਗਈਆਂ, ਜਾਗਰਤ, ਸੁਪਨ, ਸੁਖੋਪਤ, ਤੁਰਿਆ। ਜਾਗਰਤ ਅਵਸਥਾ, ਜਾਗ ਜਾਣ, ਐਸਾ ਨਹੀਂ ਕਿ ਰਾਤ ਨੂੰ ਜਾਗਦੇ ਰਹਿਣਾ, ਉਸ ਨੂੰ ਜਾਗਣਾ ਕਹਿੰਦੇ ਨੇ। ਜੋ ਮੋਹ ਦੀ ਨੀਂਦ ਵਿੱਚੋਂ ਜਾਗ ਗਿਆ, ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨੁਗ੍ਰਹ ਪਇਓ ਰੀ, ਮਹਾ ਮੋਹਨੀ ਤੁਝ ਨਾ ਵਿਆਪੈ ਤੇਰਾ ਆਲਸ ਕਹਾਂ ਗਇਓ ਰੀ। ਐਸੀ ਜਾਗਰਤ ਅਵਸਥਾ ਵਿੱਚ ਜਾਗਦੇ ਨੇ, ਗਿਆਨ ਜਾਗਰਤ ਵਿੱਚ ਜਾਗਦੇ ਨੇ। ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਕੋਈ ਪੰਕਤੀ ਪੜੋ,
ਸੰਤ ਕਿਰਪਾ ਤੇ ਅਣ ਦਿਨ ਜਾਗ।
ਸਾਧੂ ਦੀ ਕਿਰਪਾ ਨਾਲ, ਸੰਤਾਂ ਦੀ ਕਿਰਪਾ ਨਾਲ ਦਿਨ ਰਾਤ ਜਾਗਰਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਸਿਮਰਨ ਪੂਰਾ ਭਾਗ।
ਰੱਬ ਦਾ ਸਿਮਰਨ ਜਿਹੜਾ ਹੈ ਉਹ ਪੂਰਿਆਂ ਭਾਗਾਂ ਨਾਲ ਹੀ ਪ੍ਰਾਪਤ ਹੁੰਦਾ ਹੈ, ਐਵੇਂ ਕੋਈ ਸਿਮਰਨ ਨਹੀਂ ਕਰ ਸਕਦਾ। ਯਾਦ ਰੱਖੋ, ਨਹੀਂ ਤਾਂ ਸਾਰੇ ਲੋਕ ਕਹਿਣ ਬਈ ਮੈਂ ਤਾਂ ਸਿਮਰਨ ਕਰਕੇ ਪਹੁੰਚ ਜਾਣਾ ਮੰਜ਼ਿਲ ਤੇ। ਨਹੀਂ, ਇਹ ਆਪ ਭੁੱਲਾ ਜਾਂ ਪ੍ਰਭੂ ਭੁਲਾਇਆ, ਇਹ ਜੀਉ ਵਡਾਣੀ ਚਾਕਰੀ ਲਾਇਆ, ਇਹ ਦੂਸਰਿਆਂ ਦੀ ਨੌਕਰੀ ਤੇ ਲਾ ਛੱਡਿਆ ਹੈ, ਰੱਬ ਨੇ ਭੁਲਾ ਦਿੱਤਾ ਇਸ ਨੂੰ ਸਿਮਰਨ ਵਾਲੇ ਪਾਸਿਓਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਸਾਧੂ ਦੀ ਕਿਰਪਾ ਹੁੰਦੀ ਹੈ ਫਿਰ ਦਿਨ ਰਾਤ ਗਿਆਨ ਜਾਗਰਤ ਵਿੱਚ ਜਾਗਦਾ ਹੈ, ਤੇ ਪੂਰੇ ਭਾਗਾਂ ਨਾਲ ਇਸ ਨੂੰ ਸਿਮਰਨ ਦੀ ਪ੍ਰਾਪਤੀ ਹੋ ਜਾਂਦੀ ਹੈ।
ਪ੍ਰਭ ਕੈ ਸਿਮਰਨ ਕਾਰਜ ਪੂਰੇ।
ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਡੀ ਇੱਕ ਗੱਲ ਹੈ, ਅਸੀਂ ਕਹਿੰਦੇ ਜੇ ਕਹੋ ਭਾਈ ਸਿਮਰਨ ਕਰੋ, ਕਹਿੰਦਾ ਜੇ ਸਿਮਰਨ ਕਰਾਂ ਤਾਂ ਕੰਮ ਕੌਣ ਕਰੇਗਾ। ਬਾਣੀ ਨੇ ਐਸੇ ਐਸੇ ਹਵਾਲੇ ਦਿੱਤੇ ਜਿਨ੍ਹਾਂ ਨਾਲ ਰੌਂਗਟੇ ਖੜੇ ਹੋ ਜਾਂਦੇ ਨੇ। ਬੰਦੇ ਨੂੰ ਨਹੀਂ ਕਿਹਾ ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ, ਬਾਣੀ ਨੇ ਬਚਨ ਕਹੇ ਹੋਮ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨ੍ਹਾਂ ਵਾਸ, ਕੱਕਰ ਚੁਗਨ ਥਲ ਵਸਨ ਰੱਬ ਨਾ ਛੋੜਨ ਪਾਸ। ਐਸੇ ਪੰਛੀਆਂ ਤੋਂ ਮੈਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਦਾ ਵਾਸਾ ਜੰਗਲ ਵਿੱਚ ਹੈ, ਪਰ ਜੰਗਲ ਵਿੱਚੋਂ ਉਹ ਕੱਕਰ ਚੁਗਦੇ ਨੇ, ਕੰਕਰ ਛੋਟੇ ਛੋਟੇ ਮਿੱਟੀ ਦੇ ਉਹ ਚੁੱਕੇ ਗੁਜ਼ਾਰਾ ਕਰਦੇ ਨੇ। ਥਲ ਵਸਨ ਧਰਤੀ ਤੇ ਵਸਦੇ ਨੇ, ਰੱਬ ਨੂੰ ਨਹੀਂ ਛੱਡਦੇ, ਹਮੇਸ਼ਾ ਉਸ ਨੂੰ ਸਿਮਰਦੇ ਨੇ। ਮੈਂ ਕੱਲ ਆਪ ਜੀ ਨੂੰ ਪੰਕਤੀ ਪੜ੍ਹ ਕੇ ਸੁਣਾਈ ਸੀ ਬਾਣੀ ਦੀ, ਕਿ ਜੋ ਬੋਲਤ ਹੈ ਬਨ ਮੀਨ ਮਿਰਗ ਪੰਖੇਰੂ, ਸੋ ਬਿਨਾ ਜਾਪਤ ਹੈ ਨਹੀਂ ਹੋਰ। ਸਭ ਦਾ ਸਿਮਰਨ ਕਰਦੇ ਨੇ। ਉਹ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਇੱਥੇ ਕਹਿ ਰਹੇ ਨੇ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਜਿਹੜੇ ਤੁਹਾਡੇ ਕਾਰਜ ਨੇ ਉਹ ਪੂਰੇ ਹੋਣਗੇ। ਸਿਮਰਨ ਕਰੋ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਕਿਸੇ ਕੰਮ ਵਿੱਚ ਵਿਘਨ ਨਹੀਂ ਪੈਂਦਾ। ਵਿਘਨ ਕਿਉਂ ਪੈਂਦੇ ਨੇ, ਇਹ ਵੀ ਬਾਣੀ ਨੇ ਬਚਨ ਕਿਹਾ ਹੈ। ਸਤਿਗੁਰੂ ਜੀ ਕਹਿੰਦੇ ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾਉ, ਜਿਹਨੂੰ ਨਾਮ ਵਿਸਰ ਜਾਂਦਾ ਹੈ ਉਹਦੇ ਕੰਮਾਂ ਵਿੱਚ ਕਰੋੜਾਂ ਵਿਘਨ ਪੈਂਦੇ ਨੇ। ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾਉ, ਫਿਰ ਉਹਦਾ ਜੀਵਨ ਕੈਸਾ ਹੋ ਜਾਂਦਾ। ਨਾਨਕ ਕੋੜੀ ਨਰਕ ਬਰਾਬਰੇ, 18 ਨਰਕਾਂ ਦੇ ਤੁਲ ਉਹਦਾ ਜੀਵਨ ਹੋ ਜਾਂਦਾ। ਤੇ ਜਿੱਥੇ ਉਹ ਰਹਿੰਦਾ ਹੈ, ਗੁਰੂ ਸਾਹਿਬ ਜੀ ਕਹਿੰਦਾ ਉਹਨੂੰ ਵਸਦੀ ਜਗ੍ਹਾ ਨੂੰ ਜਾਣੋ, ਉਜੜ ਸਹੀ ਥਾਓ, ਸਿਮਰਨ ਕਰੋ, ਫਿਰ ਕਿਸੇ ਕਾਰਜ ਵਿੱਚ ਵਿਘਨ ਨਹੀਂ ਪਏਗਾ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਅਗਲੀ ਪੰਕਤੀ ਚ ਕਹਿ ਰਹੇ ਹਨ।
ਪ੍ਰਭ ਕਾ ਸਿਮਰਨ ਕਭੋ ਨਾ ਝੂਰੇ।
ਜਿਹੜਾ ਵਿਅਕਤੀ ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਕਦੇ ਝੁਰਦਾ ਨਹੀਂ ਹੈ। ਝੁਰਨ ਦਾ ਅਰਥ ਹੈ ਪਛਤਾਵਾ ਕਰਨਾ, ਹੁਣ ਕਹਿੰਦੇ ਨੇ ਝੁਰਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰੱਬ ਦਾ ਸਿਮਰਨ ਕਰਨ ਵਾਲਾ ਕਦੇ ਝੁਰਦਾ ਨਹੀਂ, ਉਹਦੇ ਕੋਲ ਸਭ ਕੁਝ ਹੈ, ਕਿਉਂ ਝੁਰੇਗਾ। ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਨ, ਜੋ ਉਹਦੇ ਮਨ ਵਿੱਚ ਕਲਪਨਾ ਹੋਏਗੀ ਜੋ ਜੋ ਚਿਤਰੇਗਾ ਸੋਚੇਗਾ ਰੱਬ ਨੂੰ ਮੰਨ ਲਏਗਾ। ਰੱਬ ਨੂੰ ਮੰਨਣਾ ਪੈਂਦਾ ਕਿਉਂਕਿ ਉਹ ਰੱਬ ਦਾ ਪੁੱਤਰ ਬਣ ਗਿਆ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਭਾਈ ਉਹ ਕਿਸ ਲਈ ਚੁਰੇਗਾ, ਰੱਬ ਕਾ ਸਿਮਰਨ ਕਬੂ ਨਾ ਚੂਰੇ। ਅਗਲੀ ਪੰਕਤੀ ਚ ਕਹਿ ਰਹੇ ਹਨ,
ਰੱਬ ਕਾ ਸਿਮਰਨ ਹਰ ਗੁਣ ਬਾਣੀ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਦਾ ਸਿਮਰਨ ਕਰਨ ਨਾਲ ਇਸ ਬੰਦੇ ਦੇ ਅੰਦਰ ਰੱਬ ਵਰਗੇ ਗੁਣ ਆ ਜਾਂਦੇ ਨੇ, ਇਹਦੀ ਬਾਣੀ ਅੰਮ੍ਰਿਤ ਵਰਗੀ ਮਿੱਠੀ ਹੋ ਜਾਂਦੀ ਹੈ, ਕਿਸੇ ਨੂੰ ਫਿੱਕਾ ਨਹੀਂ ਬੋਲਦਾ। ਗੁਰੂ ਸਾਹਿਬ ਨੇ ਇੰਨੀ ਬਰੀਕੀ ਵਿੱਚ ਸਤਿਗੁਰੂ ਚਲੇ ਗਏ, ਅਸੀਂ ਤਾਂ ਗਾਲਾਂ ਗੁਲਾਂ ਕੱਢ ਲੈਂਦੇ ਨਾ, ਬੁਰਾ ਭਲਾ ਕਹਿ ਦਿੰਦੇ ਜਿਹਨੂੰ ਜੀ ਕਰੇ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੱਕ ਫਿੱਕਾ ਨਾ ਗਾਲ ਆਏ, ਕਿਸੇ ਨੂੰ ਫਿੱਕਾ ਬਚਨ ਨਾ ਕਹਿ, ਸਭ ਨਾ ਮੈਂ ਸੱਚਾ ਧਨੀ, ਕਿਉਂਕਿ ਉਹ ਸੱਚਾ ਮਾਲਕ ਸਾਰਿਆਂ ਦੇ ਵਿੱਚ ਵਸਦਾ ਹੈ। ਖਿਆਓ ਨਾ ਕਾਹੀ ਥਾਏ, ਕਿਸੇ ਦਾ ਹਿਰਦਾ ਨਾ ਦੁਖਾਈ, ਕਿਉਂਕਿ ਮਾਨਕ ਸਭ ਅਮੁੱਲ ਵੇ, ਸਾਰੇ ਅਮੁੱਲ ਮਾਨਕ ਨੇ, ਕਿਸੇ ਦਾ ਦਿਲ ਨਾ ਦੁਖਾਈ। ਸਾਹਿਬ ਸਤਿਗੁਰੂ ਪਾਤਸ਼ਾਹ ਇੱਥੇ ਪਾਵਨ ਬਾਣੀ ਚ ਕਹਿੰਦੇ ਨੇ ਕਿ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭੂ ਦਾ ਸਿਮਰਨ ਕਰਨ ਨਾਲ ਇਹਦੇ ਚ ਰੱਬ ਵਰਗੇ ਗੁਣ ਆ ਜਾਂਦੇ ਨੇ, ਇਹਦੀ ਬਾਣੀ ਮਿੱਠੀ ਹੋ ਜਾਂਦੀ ਹੈ।
ਪ੍ਰਭ ਕਾ ਸਿਮਰਨ ਸਹਿਜ ਸਮਾਣੀ।
ਪ੍ਰਭੂ ਦਾ ਸਿਮਰਨ ਕਰਨ ਨਾਲ ਇਸ ਦੀ ਸਮਾਈ ਗਿਆਨ ਜਾਗਰਤ ਵਿੱਚ ਹੋ ਜਾਂਦੀ, ਸਹਿਜ ਅਵਸਥਾ ਇਸ ਨੂੰ ਪ੍ਰਾਪਤ ਹੋ ਜਾਂਦੀ, ਉਸ ਵਿੱਚ ਇਹ ਟਿਕ ਜਾਂਦਾ ਹੈ।
ਪ੍ਰਭ ਕਾ ਸਿਮਰਨ ਨੈਚਲ ਆਸਨ।
ਪ੍ਰਭੂ ਦਾ ਸਿਮਰਨ ਕਰਨ ਨਾਲ ਇਹਨੂੰ ਜਿਹੜਾ ਆਪਣੇ ਘਰ ਵਿੱਚ ਆਪਣਾ ਨਿਹਚਲ ਆਸਨ, ਟਿਕਿਆ ਹੋਇਆ ਆਸਨ, ਸਰੂਪ ਰੂਪੀ ਆਸਣ ਪ੍ਰਾਪਤ ਹੋ ਜਾਂਦਾ, ਉਸ ਜਗ੍ਹਾ ਤੇ ਇਹ ਟਿਕ ਜਾਂਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ,
ਪ੍ਰਭ ਕਾ ਸਿਮਰਨ ਕਮਲ ਬਿਗਾਸਨ।
ਪ੍ਰਭੂ ਦਾ ਸਿਮਰਨ ਕਰਨ ਨਾਲ ਹਿਰਦੇ ਰੂਪੀ ਕਮਲ ਖਿੜ ਜਾਂਦਾ ਹੈ। ਅੱਜ ਇਹ ਉਲਟਾ ਹੈ, ਜਦੋਂ ਸਿਮਰਨ ਕਰੋਗੇ ਫਿਰ ਇਹ ਸਿੱਧਾ ਹੋ ਜਾਏਗਾ, ਸਿੱਧਾ ਹੋਣ ਤੋਂ ਬਾਅਦ ਫਿਰ ਇਹ ਖਿੜ ਜਾਏਗਾ। ਬਾਣੀ ਨੇ ਬਚਨ ਕਹੇ ਨੇ ਉਰਦ ਪੰਕ ਲੈ ਸੁਧਾ ਕਰੇ, ਹਿਰਦੇ ਰੂਪੀ ਕਮਲ ਜੋ ਉਲਟਾ ਹੈ ਇਹ ਸਿੱਧਾ ਹੋ ਜਾਏਗਾ, ਸਿੱਧਾ ਹੋ ਕੇ ਫਿਰ ਖਿੜ ਜਾਏਗਾ। ਜਦੋਂ ਵੀ ਕਮਲ ਖਿੜੇਗਾ ਫਿਰ ਬਾਣੀ ਕਹਿਣ ਦੱਸਦੀ ਹੈ, ਸਤਿਗੁਰੂ ਦੇਵ ਜੀ ਬਾਣੀ ਚ ਦੱਸਦੇ ਨੇ ਕਿ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ, ਜੋ ਜੋ ਇਹਦੀ ਚਿਤਵਦਾ ਹੈ ਕੋਈ ਉਹ ਹੋ ਹੀ ਜਾਂਦਾ ਹੈ। ਪ੍ਰਭ ਕਾ ਸਿਮਰਨ ਕਮਲ ਵਿਗਾਸਨ, ਹਿਰਦੇ ਰੂਪੀ ਕਮਲ ਬਿਕਸ ਜਾਂਦਾ, ਖਿੜ ਜਾਂਦਾ ਹੈ।
ਪ੍ਰਭ ਕਾ ਸਿਮਰਨ ਅਨਹਦ ਚੁਨਕਾਰ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਨਹਦ, ਜਿਸ ਦੀ ਕੋਈ ਹੱਦ ਨਹੀਂ ਉਹ ਨਾਦ, ਉਸ ਦੀ ਚੁਣਖਾਰ ਆਵਾਜ਼, ਜਿਵੇਂ ਕਿਸੇ ਤਾਰ ਨੂੰ ਹਿਲਾਉਂਦੇ ਹੋ ਤਾਂ ਤਾਰ ਕਿੰਨੀ ਦੇਰ ਪਿੱਛੋਂ ਥਰਥਰਾਉਂਦੀ ਰਹਿੰਦੀ ਹੈ, ਉਹਦੇ ਚ ਆਵਾਜ਼ ਆਉਂਦੀ ਰਹਿੰਦੀ, ਤਾਂ ਇਹਨੂੰ ਚੁਣਖਾਰ ਕਹਿੰਦੇ। ਉਹ ਚੁਣਕਾਰ ਜਿਸ ਦੀ ਹੱਦ ਕੋਈ ਨਹੀਂ, ਜੋ ਕਦੇ ਖਤਮ ਨਹੀਂ, ਉਹ ਪ੍ਰਭੂ ਦਾ ਸਿਮਰਨ ਕਰਨ ਨਾਲ ਇੱਕ ਵਾਰ ਕਹੋਗੇ ਵਾਹਿਗੁਰੂ, ਉਹ ਗੂੰਜਦੀ ਰਹੇਗੀ ਅੰਦਰ ਧੁਨੀ, ਉਹ ਸਿਮਰਨ ਕਰਨ ਨਾਲ ਪ੍ਰਾਪਤ ਹੁੰਦੀ ਹੈ। ਪ੍ਰਭ ਕਾ ਸਿਮਰਨ ਅਨਹਦ ਚੁਣਖਾਰ। ਅਗਲੀ ਪੰਕਤੀ ਵਿੱਚ ਕਹਿ ਰਹੇ ਹਨ,
ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਦੇ ਸਿਮਰਨ ਵਿੱਚ ਐਸਾ ਸੁਖ ਹੈ ਜਿਸ ਦਾ ਕੋਈ ਅੰਤ ਨਹੀਂ, ਜਿਸ ਦਾ ਨਾ ਪਰਿਵਾਰ ਦਾ ਪਤਾ ਚੱਲਦਾ ਹੈ ਨਾ ਪਾਰ ਦਾ ਪਤਾ ਚੱਲਦਾ ਹੈ। ਭਾਈ ਸਿਮਰਨ ਵਿੱਚ ਐਸਾ ਸੁਖ ਹੈ, ਆਪ ਕਹਿ ਰਹੇ ਹਨ,
ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ।
ਜਿਨ੍ਹਾਂ ਤੇ ਉਹ ਪ੍ਰਭੂ ਮਾਇਆ ਕਿਰਪਾ ਕਰਦਾ ਹੈ, ਮਿਹਰ ਕਰਦਾ ਹੈ, ਉਹੀ ਵਿਅਕਤੀ ਉਸਦਾ ਸਿਮਰਨ ਕਰਦੇ ਹਨ।
ਨਾਨਕ ਤਿੰਨ ਜਨ ਸਰਨੀ ਪਾਇਆ।
ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਜਿਹੜੇ ਸਿਮਰਨ ਕਰਦੇ ਨੇ ਮੈਂ ਉਹਨਾਂ ਦੀ ਸਰਨੀ ਪੈਂਦਾ ਹਾਂ। ਭਾਈ
ਹਰ ਸਿਮਰਨ ਕਰ ਭਗਤ ਪ੍ਰਗਟਾਏ।
ਨਾਮ ਦੀ ਮਹਿਮਾ ਦੱਸਦੇ ਨੇ ਸਿਮਰਨ ਦੀ, ਕਹਿੰਦੇ ਵੇਖੋ ਹਰੀ ਦਾ ਸਿਮਰਨ ਕਰਕੇ ਭਗਤ ਸੰਸਾਰ ਤੇ ਪ੍ਰਗਟ ਹੋ ਗਏ। ਉਹਨਾਂ ਨੇ ਸਿਮਰਨ ਕੀਤਾ ਤਾਂ ਪ੍ਰਗਟ ਹੋਏ, ਜੇ ਨਾ ਕਰਦੇ ਕਿਵੇਂ ਹੁੰਦੇ। ਕਹਿੰਦੇ ਹਰੀ ਦਾ ਸਿਮਰਨ ਕਰਕੇ ਭਗਤ ਸੰਸਾਰ ਤੇ ਪ੍ਰਗਟ ਹੋ ਗਏ, ਸਿਮਰਨ ਕਰਕੇ ਉਹ ਪ੍ਰਗਟੇ ਸੰਸਾਰ ਤੇ। ਹਾਂਜੀ,
ਹਰ ਸਿਮਰਨ ਲਗ ਭੇਦ ਉਪਾਏ।
ਜਿਹੜੇ ਹਰੀ ਦੇ ਸਿਮਰਨ ਵਿੱਚ ਲੱਗੇ ਉਹਨਾਂ ਤੋਂ ਫਿਰ ਭੇਦ ਉਪਾਏ, ਉਹਨਾਂ ਨੇ ਭੇਦ ਪੈਦਾ ਕੀਤੇ, ਉਹਨਾਂ ਤੋਂ ਵੇਦਾਂ ਦਾ ਜਨਮ ਹੋਇਆ। ਸਿਮਰਨ ਵਿੱਚੋਂ ਹੀ ਵੇਦ ਜਨਮੇ, ਸਤਿਗੁਰੂ ਜੀ ਕਹਿੰਦੇ ਹਨ।
ਹਰ ਸਿਮਰਨ ਪਏ ਸਿੱਧ ਜਤੀ ਦਾਤੇ।
ਹਰੀ ਦਾ ਸਿਮਰਨ ਕਰਨ ਵਾਲੇ ਸਿੱਧ ਹੋ ਗਏ, ਹਰੀ ਦਾ ਸਿਮਰਨ ਕਰਨ ਵਾਲੇ ਹੀ ਜਤੀ ਖਵਾਏ, ਹਰੀ ਦਾ ਸਿਮਰਨ ਕਰਨ ਵਾਲਿਆਂ ਨੂੰ ਵੀ ਲੋਕਾਂ ਨੇ ਦਾਤੇ ਕਿਹਾ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਰੀ ਦਾ ਸਿਮਰਨ ਕਰਕੇ ਹੀ ਸਿੱਧ ਜਤੀ ਤੇ ਦਾਤੇ ਲੋਕ ਹੋਏ ਸੰਸਾਰ ਤੇ।
ਹਰ ਸਿਮਰਨ ਨੀਚ ਚੌਕੁੰਠ ਜਾਤੇ।
ਹਰੀ ਦਾ ਸਿਮਰਨ ਕਰਕੇ ਹੀ ਨੀਚ ਨੀਵੀਆਂ ਜਾਤੀਆਂ ਵਾਲੇ ਲੋਕ ਚਾਰਾਂ ਕੁੰਡਾਂ ਵਿੱਚ ਜਾਣੇ ਗਏ। ਕਿਲਣੀ ਪਾਸ ਸਿਮਰਨ ਨਾ ਹੁੰਦਾ ਕਿਤੇ ਰਾਮਚੰਦਰ ਜੀ ਉਹਦੀ ਕੁੜੀਆ ਚਲੇ ਜਾਂਦੇ। ਉਹਦੇ ਪਾਸ ਸਿਮਰਨ ਸੀ, ਸੱਚਾ ਸਿਮਰਨ ਸੀ, ਉਹਦੇ ਪਾਸ ਸੇਵਾ ਸੀ। ਕਿੰਨੇ ਪਾਪਾ ਸਰ ਤੇ ਮਹਾਤਮਾ ਰਹਿੰਦੇ ਸਨ, ਸਾਰਿਆਂ ਦੀਆਂ ਝੌਂਪੜੀਆਂ ਵਿੱਚ ਪੋਚੇ ਦਿੱਤੇ ਰਹਿ ਗਏ। ਸਭ ਇਹ ਕਹਿੰਦੇ ਸਨ ਰਾਮ ਜੀ ਮੇਰੀ ਝੌਂਪੜੀ ਵਿੱਚ ਆਉਣਗੇ। ਰਾਮ ਜੀ ਕਿੱਥੇ ਗਏ? ਸ਼ਬਰੀ ਦੀ ਝੌਂਪੜੀ ਵਿੱਚ, ਪਿਲਣੀ ਦੀ ਝੌਂਪੜੀ ਵਿੱਚ ਉੱਥੇ ਚਲੇ ਗਏ, ਕਿਉਂਕਿ ਉਸ ਦਾ ਸਿਮਰਨ ਸੀ। ਹਰੀ ਦਾ ਸਿਮਰਨ ਕਰਕੇ ਨੀਚ ਚੌਕੁੰਟ ਜਾਤੇ, ਨੀਵੀਂ ਜਾਤੀ ਦੇ ਲੋਕ, ਨੀਵੇਂ ਵਿਚਾਰਾਂ ਵਾਲੇ ਲੋਕ ਵੀ ਚਾਰਾਂ ਕੁੰਡਾਂ ਵਿੱਚ ਸਿਮਰਨ ਕਰਕੇ ਜਾਣੇ ਗਏ।
ਹਰ ਸਿਮਰਨ ਤਾਰੀ ਸਭ ਧਰਨਾ।
ਗੁਰੂ ਪਾਤਸ਼ਾਹ ਕਹਿੰਦੇ ਨੇ ਦੁਨੀਆਂ ਦੇ ਲੋਕੋ, ਉਸ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਸਿਮਰਨ ਲਈ ਹੀ ਇਹ ਸਾਰੀ ਧਾਰੀ ਅਰਥ ਹੈ ਟਿਕਾਈ ਹੋਈ ਹੈ। ਧਰਨਾ ਦਾ ਅਰਥ ਹੈ ਧਰਤੀ। ਤੁਸੀਂ ਕਹਿੰਦੇ ਨਾ ਸਿਮਰਨ ਵਾਲਿਆਂ ਦੇ ਸਿਰ ਤੇ ਖੜੀ ਹੈ। ਕਹਿੰਦੇ ਹਰ ਸਿਮਰਨ ਧਾਰੀ ਸਭ ਧਰਨਾ, ਸਾਰੀ ਧਰਤੀ ਹਰੀ ਦੇ ਸਿਮਰਨ ਕਰਨ ਵਾਲਿਆਂ ਦੇ ਕਰਕੇ ਟਿਕੀ ਹੈ। ਅਗਲੀ ਪੰਕਤੀ ਚ ਕਹਿ ਰਹੇ ਨੇ
ਸਿਮਰ ਸਿਮਰ ਹਰ ਕਾਰਨ ਕਰਨਾ।
ਕਹਿੰਦੇ ਭਾਈ ਸਿਮਰਨ ਕਰ, ਹਰੀ ਦਾ ਸਿਮਰਨ ਕਰ ਜੋ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ। ਸਾਰੇ ਕਾਰਨਾਂ ਦੇ ਕਰਨ ਵਾਲਾ ਉਹ ਆਪ ਹੈ। ਇਸ ਕਰਕੇ ਹਰੀ ਦਾ ਸਿਮਰਨ ਕਰ ਭਾਈ।
ਹਰ ਸਿਮਰਨ ਕੀਓ ਸਗਲਾ ਕਾਰਾ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਹਰੀ ਦੇ ਸਿਮਰਨ ਕਰਕੇ ਹੀ ਇਹ ਸਾਰੇ ਆਕਾਰ ਪੈਦਾ ਹੋਏ ਨੇ। ਜਿਤਨੇ ਆਕਾਰ ਨੇ ਉਸਨੇ ਪੈਦਾ ਕੀਤੇ, ਸਭ ਹਰੀ ਦਾ ਸਿਮਰਨ ਕਰਦੇ ਨੇ। ਬਾਣੀ ਵਿੱਚ ਐਸੀਆਂ ਪੰਕਤੀਆਂ ਆਉਂਦੀਆਂ, ਸਿਮਰੈ ਚੰਦ ਸੂਰਜ ਆਕਾਸਾ, ਸਿਮਰੈ ਕੌਣ ਪਾਣੀ ਗੁਣਤਾਸਾ, ਲਤਾ ਬਲੀ ਸਾਖ ਸਭ ਸਿਮਰੈ, ਸਿਮਰੈ ਸਗਲ ਉਪਾਰ ਜਨਾ। ਉਸ ਦਾ ਸਿਮਰਨ ਕਰਦੀ ਹੈ ਹਵਾ, ਉਸ ਦਾ ਸਿਮਰਨ ਕਰਦਾ ਹੈ ਚੰਦ, ਉਸ ਦਾ ਸਿਮਰਨ ਕਰਦਾ ਹੈ ਸੂਰਜ, ਪਾਣੀ ਉਸ ਦਾ ਸਿਮਰਨ ਕਰਦਾ ਹੈ, ਸਾਰੇ ਗੁਣ ਉਸ ਦਾ ਸਿਮਰਨ ਕਰਦੇ ਨੇ, ਲਤਾ ਬੇਲਾਂ ਉਸ ਦਾ ਸਿਮਰਨ ਕਰਦੀਆਂ ਨੇ, ਬਲੀਆਂ ਉਸ ਦਾ ਸਿਮਰਨ ਕਰਦੀਆਂ ਨੇ, ਜਿੰਨੀਆਂ ਸ਼ਾਖਾ ਟਾਹਣੀਆਂ ਨੇ ਉਸ ਦਾ ਸਿਮਰਨ ਕਰਦੀਆਂ ਨੇ, ਜਿੰਨੀ ਪ੍ਰਕਿਰਤੀ ਦੇ ਜੀਵ ਉਸਨੇ ਪੈਦਾ ਕੀਤੇ ਨੇ ਸਭ ਉਸਦਾ ਸਿਮਰਨ ਕਰਦੇ ਨੇ। ਹਰ ਸਿਮਰਨ ਕੀ ਉਹ ਸਗਲ ਅਕਾਰਾ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ
ਹਰ ਸਿਮਰਨ ਮਹਿ ਆਪ ਨਿਰੰਕਾਰਾ।
ਗੁਰੂ ਪਾਤਸ਼ਾਹ ਕਹਿੰਦੇ ਸਿਮਰਨ ਵਿੱਚ ਉਹ ਆਪ ਨਿਰੰਕਾਰ ਵਸਦਾ ਹੈ। ਬਾਣੀ ਚ ਐਸਾ ਜ਼ਿਕਰ ਆਇਆ ਹੈ ਕਿ ਨਾਵੇਂ ਅੰਦਰ ਹੋ ਵਸਾਂ, ਨਾਮ ਵਸੇ ਮਨ ਆਏ। ਮੈਂ ਨਾਮ ਵਿੱਚ ਵਸਦਾ ਹਾਂ, ਨਾਮ ਮਨ ਵਿੱਚ ਵਸਦਾ ਹੈ। ਤੁਸੀਂ ਵਾਹਿਗੁਰੂ ਕਹਿੰਦੇ ਹੋ, ਵਾਹਿਗੁਰੂ ਮਨ ਵਿੱਚ ਵਸੇਗਾ ਨਾ। ਜਦੋਂ ਵਾਹਿਗੁਰੂ ਕੀ ਹੈ ਫਿਰ? ਵਾਹਿਗੁਰੂ ਈਸ਼ਵਰ ਹੈ ਨਾ, ਈਸ਼ਵਰ ਮਨ ਵਿੱਚ ਵਸ ਜਾਏਗਾ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਰ ਸਿਮਰਨ ਕੀ ਉਹ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਉਹ ਸਿਮਰਨ ਵਿੱਚ ਆਪ ਨਿਰੰਕਾਰ ਵਸਦਾ ਹੈ। ਅਖੀਰਲੀਆਂ ਪੰਕਤੀਆਂ ਚ ਕਹਿ ਰਹੇ ਹਨ
ਕਰ ਕਿਰਪਾ ਜਿਸ ਆਪ ਬੁਝਾਇਆ।
ਜਿਸ ਜੀਵ ਤੇ ਕਿਰਪਾ ਕਰਕੇ ਉਸਨੇ ਜੀਵ ਨੂੰ ਆਪ ਜਣਾ ਦਿੱਤਾ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ, ਜਿਸ ਤੇ ਕਿਰਪਾ ਕਰਕੇ ਉਹਨੇ ਇਹ ਬੁਝਾ ਦਿੱਤਾ, ਦੱਸ ਦਿੱਤਾ, ਜਣਾ ਦਿੱਤਾ, ਜੋ ਉਸਦੀ ਕਿਰਪਾ ਨਾਲ ਇਹ ਬੁਝ ਗਿਆ, ਜਾਣ ਗਿਆ। ਅਗਲੀ ਪੰਕਤੀ ਚ ਅਖੀਰਲੀ ਚ ਕਹਿ ਰਹੇ ਨੇ ਸਤਿਗੁਰੂ ਪਾਤਸ਼ਾਹ ਭਾਈ
ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ।
ਗੁਰੂ ਪਾਤਸ਼ਾਹ ਕਹਿੰਦੇ ਨੇ ਉਸਨੇ ਮੁੱਖ ਗੁਰਾਂ ਪਾਸੋਂ ਹਰੀ ਦੇ ਸਿਮਰਨ ਦੀ ਪ੍ਰਾਪਤੀ ਕਰ ਲਈ, ਜਿਸ ਤੇ ਉਸਨੇ ਕਿਰਪਾ ਕਰਕੇ ਜਿਸ ਨੂੰ ਸਮਝਾ ਦਿੱਤਾ ਉਹ ਸਮਝ ਗਿਆ, ਜਿਸ ਨੂੰ ਨਹੀਂ ਸਮਝਾਇਆ ਉਹ ਨਹੀਂ ਸਮਝਿਆ। ਇੱਥੇ ਹੀ ਸਮਾਪਤੀ ਹੈ। ਗੁਰੂ ਅੱਗੇ ਅਰਦਾਸ ਕਰਨੀ ਹੈ ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਦਇਆ ਕਰ, ਸਾਡੀ ਝੋਲੀ ਵਿੱਚ ਵੀ ਸਿਮਰਨ ਦੀ ਦਾਤ ਪਾ, ਜਿਸ ਸਿਮਰਨ ਨਾਲ ਸਾਰੇ ਕਾਰਜ ਪੂਰੇ ਹੁੰਦੇ ਨੇ, ਜਿਸ ਸਿਮਰਨ ਨਾਲ ਧੰਨਵਾਦ ਹੋ ਜਾਈਦਾ ਹੈ, ਜਿਸ ਸਿਮਰਨ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ, ਐਸੇ ਸਿਮਰਨ ਦੀ ਦਾਤ ਸਾਡੀ ਝੋਲੀ ਵਿੱਚ ਵੀ ਪਾ। ਇਹ ਬਚਨ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ। ਸਤਿਗੁਰੂ ਰਹਿਮਤ ਕਰਨ, ਸਾਡੀਆਂ ਬੇਨਤੀਆਂ ਸੁਣ ਕੇ ਸਾਡੇ ਔਗੁਣ ਨਾਚ ਤਾਰ ਕੇ ਸਾਡੀ ਝੋਲੀ ਵਿੱਚ ਨਾਮ ਦੀ ਸਿਮਰਨ ਦੀ ਦਾਤ ਪਾਉਣ, ਅਸੀਂ ਵੀ ਸਿਮਰਨ ਕਰਕੇ ਉਸ ਨਾਲ ਜੁੜ ਸਕੀਏ। ਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਬਖਸ਼ਿਸ਼ ਕਰਨ। ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਆਪਣੇ ਦਰ ਦਾ ਤਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ। ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਆਪਣੇ